ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਪੰਜਵਾਂ ਠਾਂਡ ਪਾਈ ਕਰਤਾਰੇ ਤਾਪ ਸ਼ੋਭ ਗਿਆ ਪਰਵਾਰੇ
ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਇਕ ਵਾਰੀ ਫੇਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਅੱਜ ਗੁਰੂ ਦੇ ਬੋਲ ਸੁਣਨ ਵਾਸਤੇ ਬੈਠੇ ਹਾਂ ਆਪਾਂ ਵੱਡੇ ਭਾਗਾਂ ਵਾਲੇ ਹਾਂ, ਇਹ ਗੱਲ ਆਪਣੇ ਮਨ ਦੇ ਵਿੱਚ ਪੱਕੀ ਤਰ੍ਹਾਂ ਜਿਹੜੀ ਹੈ ਉਹ ਧਾਰਨ ਕਰ ਲੈਣੀ ਚਾਹੀਦੀ ਹੈ ਕਿ ਜੇ ਅਸੀਂ ਗੁਰੂ ਦੀ ਬਾਣੀ ਪੜ੍ਹਨ ਬੈਠਦੇ ਹਾਂ, ਗੁਰੂ ਦੀ ਬਾਣੀ ਸੁਣਨ ਬੈਠਦੇ ਹਾਂ, ਜਾਂ ਗੁਰੂ ਦੀ ਬਾਣੀ ਦੇ ਵਿਚਾਰ ਸੁਣਨ ਬੈਠਦੇ ਹਾਂ ਜਾਂ ਕਰਨ ਬੈਠਦੇ ਹਾਂ, ਇਹ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਸੰਭਵ ਨਹੀਂ ਹੈ। ਗੁਰੂ ਪਿਆਰਿਓ, ਗੁਰੂ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੈ, ਕਿਉਂਕਿ ਸਭ ਤੋਂ ਉੱਤਮ ਕੰਮ ਜਿਹੜਾ ਨਾ ਧਰਮ ਦੇ ਖੇਤਰ ਦੇ ਵਿੱਚ ਉਹ ਇਹ ਹੈ। ਤੇ ਲੋਕ ਕਿੰਨੇ ਧਰਮ ਦੇ ਕੰਮ ਕਰਦੇ ਆ, ਕੋਈ ਦਾਨ ਕਰਦਾ, ਕੋਈ ਪੁੰਨ ਕਰਦਾ, ਕੋਈ ਤੀਰਥਾਂ ਤੇ ਨਹਾਉਂਦਾ, ਕੋਈ ਜਲ ਧਾਰੇ ਕਰਦਾ, ਕੋਈ ਸਵਾਹ ਮਲਦਾ, ਕੋਈ ਘਰ ਬਾਰ ਛੱਡ ਕੇ ਜੰਗਲਾਂ ਬੇਲਿਆਂ ਦੇ ਵਿੱਚ ਚਲਾ ਜਾਂਦਾ, ਭ੍ਰਮਣ ਕਰਦਾ, ਰਮਤ ਕਰਦਾ। ਪਰ ਸਭ ਤੋਂ ਉੱਤਮ ਕੰਮ ਜਿਹੜਾ ਹੈ ਉਹ ਇਹ ਹੈ ਕਿ ਸੰਗਤ ਵਿੱਚ ਬੈਠ ਕੇ ਬਾਣੀ ਪੜ੍ਹਨੀ, ਬਾਣੀ ਸੁਣਨੀ, ਬਾਣੀ ਦੀ ਵਿਚਾਰ ਕਰਨੀ, ਬਾਣੀ ਦੀ ਵਿਚਾਰ ਸੁਣਨੀ। ਪਰ ਸਾਰੇ ਕਿਉਂ ਨਹੀਂ ਕਰਨ ਲੱਗ ਜਾਂਦੇ ਸੰਗਤ ਚ ਬੈਠ ਕੇ ਇਹ ਉੱਤਮ ਕੰਮ? ਕਿਉਂਕਿ ਇਹ ਉਹਨਾਂ ਨੂੰ ਨਸੀਬ ਹੁੰਦਾ ਜਿਨ੍ਹਾਂ ਤੇ ਅਕਾਲ ਪੁਰਖ ਦੀ ਰਹਿਮਤ ਹੈ। ਇਸ ਕਰਕੇ ਜਿੰਨੇ ਅਸੀਂ ਬੈਠੇ ਹੋ ਨਾ ਗੁਰੂ ਪਿਆਰਿਓ, ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ, ਸਾਨੂੰ ਪਰਮੇਸ਼ਵਰ ਨੇ ਕਿਰਪਾ ਕਰਕੇ ਭੇਜਿਆ, ਗੁਰੂ ਨੇ ਕਿਰਪਾ ਕਰਕੇ ਭੇਜਿਆ, ਤਾਂ ਅਸੀਂ ਆਏ, ਤਾਂ ਅਸੀਂ ਬੈਠੇ ਤੇ ਬੈਠਣਾ। ਅੱਜ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਮੁੱਖ ਵਾਕ ਬਖਸ਼ਿਆ ਸਤਿਗੁਰਾਂ ਦਾ ਸਾਡੀ ਝੋਲੀ ਪਿਆ, ਪਰ ਆਪਾਂ ਹੁਣ ਸੁਣਿਓ ਇਸੇ ਪਾਵਨ ਮੁੱਖ ਵਾਕ ਦੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੇ ਹੋਏ ਤੁੱਛ ਬੁੱਧੀ ਅਨੁਸਾਰ ਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਆਪਾਂ ਨੇ ਵਿਚਾਰ ਸਾਂਝੀ ਕਰਨੀ। ਇਹ ਜਿਹੜਾ ਪਾਵਨ ਸ਼ਬਦ ਹੈ ਗੁਰੂ ਪਿਆਰਿਓ, ਇਹ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਤ ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ। ਔਰ ਸੋਰਠ ਰਾਗ ਦੇ ਵਿੱਚ ਸੁਭਾਈਮਾਨ ਹੈ। ਕੁਝ ਟੀਕਾਕਾਰਾਂ ਨੇ, ਕੁਝ ਵਿਆਖਿਆਕਾਰਾਂ ਨੇ ਇਹ ਜਿਹੜੇ ਸ਼ਬਦ ਨੇ ਨਾ ਇਹਨਾਂ ਦਾ ਇੱਕ ਇਤਿਹਾਸਕ ਪਿਛੋਕੜ ਵੀ ਦੱਸਿਆ, ਪਰ ਆਪਾਂ ਇਹ ਸੁਣਨਾ ਕਿ ਇਸ ਸ਼ਬਦ ਵਿੱਚ ਮਹਾਰਾਜ ਸਾਨੂੰ ਕਹਿ ਕੀ ਰਹੇ ਨੇ, ਸਾਨੂੰ ਸਮਝਾ ਕੀ ਰਹੇ ਨੇ। ਸ਼ਬਦ ਦਾ ਮੁੱਖ ਭਾਵ ਜਿਹੜਾ ਹੈ ਉਹ ਰਹਾਉ ਵਾਲੀ ਪੰਕਤੀ ਚ ਸਮੋਇਆ ਹੋਇਆ। ਸਭ ਤੋਂ ਪਹਿਲਾਂ ਰਹਾਉ ਵਾਲੀ ਪੰਕਤੀ ਨੂੰ ਗੁਰੂ ਪਿਆਰਿਓ ਸੁਣੀਏ ਤੇ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਖਾਸ ਗੱਲ ਕੀ ਕਹਿ ਰਹੇ ਨੇ, ਕਿਉਂਕਿ ਰਹਾਉ ਦੀ ਪੰਕਤੀ ਚ ਭਾਵ ਹੁੰਦਾ ਸ਼ਬਦ ਦਾ, ਜਿਹਨੂੰ ਆਪਾਂ ਕੇਂਦਰੀ ਭਾਵ ਕਹਿ ਦਿੰਦੇ ਹਾਂ ਜਾਂ ਸੈਂਟਰਲ ਆਈਡੀਆ ਕਹਿ ਦਿੰਦੇ ਹਾਂ। ਤਾਂ ਮਹਾਰਾਜ ਮੁੱਖ ਗੱਲ ਕੀ ਕਹਿ ਰਹੇ ਨੇ ਅੱਜ ਦੇ ਇਸ ਸ਼ਬਦ ਦੇ ਵਿੱਚ? ਕਹਿੰਦੇ ਪਰਮੇਸ਼ਵਰ ਆਪ ਹੋਆ ਰਖਵਾਲਾ। ਪਰਮੇਸ਼ਵਰ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਗੁਰੂ ਪਿਆਰਿਓ, ਈਸ਼। ਈਸ਼ ਈਸ਼ ਦਾ ਮਤਲਬ ਹੁੰਦਾ ਮਾਲਕ। ਈਸ਼ ਤੋਂ ਹੀ ਸ਼ਬਦ ਬਣਿਆ ਈਸ਼ਵਰ, ਈਸ਼ ਤੋਂ ਹੀ ਸ਼ਬਦ ਬਣਿਆ ਈਸ਼ਰ, ਜਿਹਨੂੰ ਅਸੀਂ ਈਸ਼ਰ ਕਹਿ ਦਿੰਦੇ ਹਾਂ। ਈਸ਼ ਤੋਂ ਹੀ ਜਗਦੀਸ਼ ਅਸੀਂ ਸ਼ਬਦ ਪੜ੍ਹਦੇ ਹਾਂ। ਤੇ ਪਰਮੇਸ਼ਰ ਦਾ ਮਤਲਬ ਕੀ ਹੈ? ਪਰਮ ਈਸ਼ਵਰ ਦਾ ਮਤਲਬ ਹੁੰਦਾ ਗੁਰੂ ਪਿਆਰਿਓ ਪਰਮ ਈਸ਼ਵਰ। ਪਰਮ ਦਾ ਮਤਲਬ ਹੁੰਦਾ ਵੱਡਾ। ਜਿਹੜੇ ਵੀ ਵਿਸ਼ੇਸ਼ਣ ਦੇ ਅੱਗੇ ਪਰਮ ਸ਼ਬਦ ਲੱਗ ਜਾਏ ਨਾ ਗੁਰੂ ਪਿਆਰਿਓ, ਉਸ ਵਿਸ਼ੇਸ਼ਣ ਦੀ ਮਹੱਤਤਾ ਜਿਹੜੀ ਹੈ ਉਹ ਬਹੁਤ ਵੱਡੀ ਕਰ ਦਿੰਦਾ। ਜਿਵੇਂ ਆਪਾਂ ਕਹਿੰਦੇ ਵੀਰ, ਤੇ ਜੇ ਵੀਰ ਦੇ ਅੱਗੇ ਪਰਮ ਸ਼ਬਦ ਲਾ ਦਈਏ ਪਰਮ ਵੀਰ, ਵੱਡਾ ਵੀਰ, ਕਿੱਡਾ ਵੱਡਾ ਵੀਰ, ਇਹ ਦੱਸਿਆ ਨਹੀਂ ਜਾ ਸਕਦਾ, ਖਾਸ ਤੌਰ ਤੇ ਪਰਮੇਸ਼ਵਰ ਬਾਰੇ। ਬਹੁਤ ਸਾਰੇ ਸ਼ਬਦ ਹੈ, ਪਰਮਵੀਰ, ਉਵੇਂ ਗੁਰੂ ਪਿਆਰਿਓ ਪਰਮ ਈਸ਼ਰ। ਪਰਮ ਦਾ ਮਤਲਬ ਹੈ ਵੱਡਾ, ਤੇ ਈਸ਼ਰ ਦਾ ਮਤਲਬ ਹੁੰਦਾ ਮਾਲਕ, ਵੱਡਾ ਮਾਲਕ। ਪਰਮੇਸ਼ਵਰ ਦਾ ਮਤਲਬ ਹੈ ਵੱਡਾ ਮਾਲਕ। ਕਿੱਡਾ ਵੱਡਾ ਮਾਲਕ ਕੋਈ ਦੱਸ ਸਕਦਾ? ਕਿੱਡਾ ਵੱਡਾ ਮਾਲਕ ਹੈ? ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹ ਦੱਸੋ ਜਿਹੜਾ ਉਹਦੇ ਜਿੱਡਾ ਵੱਡਾ ਹੋਊਗਾ। ਕੋਈ ਹੈ ਉਹਦੇ ਜਿੱਡਾ ਵੱਡਾ? ਇਹ ਵੱਡ ਉੱਚਾ ਹੋਵੇ ਕੋਏ, ਇਸ ਉੱਚੇ ਕਉ ਜਾਣੇ ਸੋਏ। ਕਹਿੰਦੇ ਜੇ ਕੋਈ ਏਡਾ ਵੱਡਾ ਹੋਊਗਾ ਏਵਡ, ਏਵਡ ਦਾ ਮਤਲਬ ਹੈ ਏਡਾ ਵੱਡਾ, ਏਵਡ ਉੱਚਾ ਹੋਊਗਾ ਕੋਏ ਇਸ ਉੱਚੇ ਕਉ ਜਾਣੇ ਸੋਏ। ਕਹਿੰਦੇ ਜੇ ਕੋਈ ਉਹਦੇ ਜਿੱਡਾ ਵੱਡਾ ਹੋਊਗਾ ਤਾਂ ਉਹ ਦੱਸੂਗਾ ਵੀ ਭਾਈ ਪਰਮਾਤਮਾ ਇੰਨਾ ਵੱਡਾ ਹੈ। ਹੁਣ ਉਹਦੇ ਜਿੱਡਾ ਵੱਡਾ ਤਾਂ ਹੈ ਹੀ ਕੋਈ ਨੀ ਜਗਤ ਵਿੱਚ, ਫਿਰ ਕੌਣ ਦੱਸੂਗਾ ਉਹ ਕਿੱਡਾ ਵੱਡਾ? ਕੋਈ ਨੀ ਦੱਸ ਸਕਦਾ ਗੁਰੂ ਪਿਆਰੀਓ, ਕੋਈ ਨੀ ਬਿਆਨ ਕਰ ਸਕਦਾ, ਕੋਈ ਬਿਆਨ ਹੀ ਨੀ ਕਰ ਸਕਦਾ। ਸਮੁੰਦਰ ਦੇ ਵਿੱਚ ਕਿੰਨੇ ਲੱਖ ਕਿਉਸਕ ਪਾਣੀ ਹੈ, ਕਿੰਨੇ ਕਰੋੜ ਕਿਉਸਕ ਪਾਣੀ ਹੈ, ਕਿੰਨੇ ਅਰਬ ਕਿਉਸਕ ਪਾਣੀ ਹੈ, ਕਿਵੇਂ ਕੋਈ ਦੱਸੂਗਾ? ਧਰਤੀ ਦਾ ਵਜਨ ਗੁਰੂ ਪਿਆਰੀਓ ਕੋਈ ਦੱਸ ਸਕਦਾ? ਧਰਤੀ ਦਾ ਕਿੰਨਾ ਵਜਨ ਕੋਈ ਤੋਲ ਸਕਦਾ ਧਰਤੀ ਨੂੰ? ਪਹਿਲੀ ਗੱਲ ਤਾਂ ਧਰਤੀ ਨੂੰ ਤੋਲਣ ਵਾਸਤੇ ਕੋਈ ਕੰਡਾ ਹੀ ਨੀ ਬਣਨਾ, ਤੱਕੜੀ ਉਹ ਨਹੀਂ ਬਣਨੀ। ਤੇ ਜੇ ਧਰਤੀ ਨੂੰ ਤੋਲਣ ਵਾਸਤੇ ਕਿਸੇ ਨੇ ਤੱਕੜੀ ਬਣਾ ਲਈ ਤੇ ਉਹ ਤੱਕੜੀ ਰੱਖੂ ਕਿੱਥੇ? ਤੇ ਜੇ ਵਾਹਿਗੁਰੂ ਦੀ ਪੈਦਾ ਕੀਤੀ ਧਰਤੀ ਦਾ ਕੋਈ ਤੋਲ ਨਹੀਂ ਦੱਸ ਸਕਦਾ ਤੇ ਵਾਹਿਗੁਰੂ ਕਿੱਡਾ ਵੱਡਾ ਹੈ ਗੁਰੂ ਪਿਆਰੀਓ ਕੌਣ ਦੱਸ ਸਕਦਾ? ਕੋਈ ਦੱਸ ਸਕਦਾ ਕਿ ਵਾਹਿਗੁਰੂ ਕਿੱਡਾ ਵੱਡਾ? ਜੇ ਧਰਤੀ ਦਾ ਕੋਈ ਤੋਲ ਨਹੀਂ ਦੱਸ ਸਕਦਾ ਤੇ ਵਾਹਿਗੁਰੂ ਨੇ ਪਤਾ ਨਹੀਂ ਕਿੰਨੀਆਂ ਕਰੋੜਾਂ ਅਰਬਾਂ ਖਰਬਾਂ ਧਰਤੀਆਂ ਪੈਦਾ ਕੀਤੀਆਂ, ਅਰਬਾਂ ਖਰਬਾਂ ਧਰਤੀਆਂ ਪੈਦਾ ਕੀਤੀਆਂ। ਜੇ ਉਹਦੀ ਪੈਦਾ ਕੀਤੀ ਇੱਕ ਧਰਤੀ ਦਾ ਕੋਈ ਤੋਲ ਨਹੀਂ ਦੱਸ ਸਕਦਾ ਤੇ ਜਿਹੜੇ ਪਰਮੇਸ਼ਵਰ ਨੇ ਅਰਬਾਂ ਖਰਬਾਂ ਧਰਤੀਆਂ ਪੈਦਾ ਕੀਤੀਆਂ ਉਸ ਵਾਹਿਗੁਰੂ ਦਾ ਤੋਲ ਭਲਾ ਕਿਵੇਂ ਦੱਸਣਾ ਗੁਰੂ ਪਿਆਰਿਓ? ਕੋਈ ਦੱਸ ਸਕਦਾ? ਨਹੀਂ ਦੱਸ ਸਕਦਾ। ਫਿਰ ਕੀ ਕਹਾਂਗੇ? ਫਿਰ ਇੱਕੋ ਹੀ ਸ਼ਬਦ ਕਹਾਂਗੇ, ਪਰਮੇਸ਼ਵਰ ਵੱਡਾ ਮਾਲਕ, ਵੱਡਾ ਮਾਲਕ ਬਸ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪਰਮੇਸ਼ਰ ਆਪ ਹੋਆ ਰਖਵਾਲਾ, ਵਾਹਿਗੁਰੂ ਆਪ ਰਖਵਾਲਾ ਹੋ ਗਿਆ। ਕਿਹਦਾ ਹੋ ਗਿਆ ਗੁਰੂ ਪਿਆਰਿਓ? ਵਾਹਿਗੁਰੂ ਆਪ ਰਖਵਾਲਾ ਕਿਹਦਾ ਹੁੰਦਾ? ਇਹ ਤਾਂ ਗੁਰੂ ਪਿਆਰਿਓ ਦੱਸਦੇ ਨੇ ਸਾਰੇ ਸ਼ਬਦ ਚ, ਪਰ ਇੱਥੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਆਪ ਜਿਹਦਾ ਰਖਵਾਲਾ ਬਣ ਗਿਆ, ਜਿਹਦੀ ਰਾਖੀ ਕਰਨ ਵਾਲਾ ਅਕਾਲ ਪੁਰਖ ਬਣ ਗਿਆ, ਫਿਰ ਉਹਨੂੰ ਕੀ ਮਿਲਦਾ? ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਰਹਾਉ ਦੀ ਪੰਕਤੀ ਚ ਦੱਸ ਰਹੇ। ਇਹ ਗੱਲ ਪੱਕੀ ਹੈ ਗੁਰੂ ਪਿਆਰਿਓ, ਵਾਹਿਗੁਰੂ ਜਿਹੜਾ ਹੈ ਉਹ ਰਾਖੀ ਕਰਨ ਵਾਲਾ ਬਣਦਾ ਹੈ, ਪਰ ਜੇ ਕੋਈ ਵਾਹਿਗੁਰੂ ਤੇ ਭਰੋਸਾ ਰੱਖ ਕੇ ਉਹਦੇ ਅੱਗੇ ਅਰਦਾਸ ਕਰੇ, ਉਹਦੇ ਅੱਗੇ ਅਰਦਾਸ ਕਰੇ ਤੇ ਵਾਹਿਗੁਰੂ ਜਿਹੜਾ ਹੈ ਉਹ ਰਾਖੀ ਕਰਨ ਵਾਲਾ ਬਣਦਾ ਹੈ। 18ਵੀਂ ਸਦੀ ਦੇ ਵਿੱਚ ਇੱਕ ਵਾਰੀ ਲਾਹੌਰ ਦੇ ਕੋਲ ਇੱਕ ਪਿੰਡ ਸੀ, ਉਸ ਪਿੰਡ ਦੇ ਵਿੱਚ ਇੱਕ ਕੱਚੀ ਗੜੀ ਬਣੀ ਸੀ ਤੇ ਕੁਝ ਸਿੱਖ ਜਿਹੜੇ ਆ ਉਸ ਕੱਚੀ ਗੜੀ ਦੇ ਵਿੱਚ ਚਲੇ ਗਏ ਰਾਤ ਕੱਟਣ ਵਾਸਤੇ। ਅਸੌਣ ਭਾਦੋ ਦੇ ਦਿਨ ਸੀ, ਉਹ ਜਿਹੜੇ ਸਿੱਖ ਕੱਚੀ ਗੜੀ ਦੇ ਵਿੱਚ ਚਲੇ ਗਏ ਨਾ ਰਾਤ ਕੱਟਣ ਵਾਸਤੇ, ਉਹਨਾਂ ਸਿੱਖਾਂ ਦੇ ਨਾਲ ਉਹਨਾਂ ਦੇ ਪਰਿਵਾਰ ਸੀ ਤੇ ਪਰਿਵਾਰਾਂ ਦੇ ਵਿੱਚ ਬੱਚੇ ਵੀ ਸੀ, ਪਰਿਵਾਰਾਂ ਦੇ ਵਿੱਚ ਇਸਤਰੀਆਂ ਵੀ ਸੀ, ਪਰਿਵਾਰਾਂ ਦੇ ਵਿੱਚ ਬਜ਼ੁਰਗ ਵੀ ਹੁੰਦੇ। ਉੱਥੇ ਕਿਤੇ ਲਾਹੌਰ ਜਾ ਕੇ ਕਿਸੇ ਦੁਸ਼ਟ ਨੇ ਚੁਗਲੀ ਕਰਤੀ ਵੀ ਪਿੰਡ ਦੇ ਵਿੱਚ ਕੱਚੀ ਜਿਹੜੀ ਗੜੀ ਹੈ ਨਾ ਉੱਥੇ ਕੁਝ ਸਿੱਖ ਰੁਕੇ ਆ ਆਪਣੇ ਪਰਿਵਾਰਾਂ ਦੇ ਨਾਲ। ਲਾਹੌਰ ਤੋਂ ਵੱਡੀ ਗਿਣਤੀ ਦੇ ਵਿੱਚ ਫੌਜ ਜਿਹੜੀ ਸੀ ਉਹਨੇ ਆ ਕੇ ਉਸ ਕੱਚੀ ਹਵੇਲੀ ਸੀ, ਕਹਿ ਲਓ ਕੱਚੀ ਗੜੀ ਸੀ, ਉਹਨੂੰ ਘੇਰਾ ਪਾ ਲਿਆ, ਘੇਰਾ ਪਾ ਲਿਆ ਤੇ ਘੇਰਾ ਪਾ ਕੇ ਤੇ ਲੜਾਈ ਸ਼ੁਰੂ ਕਰਤੀ। ਉਧਰੋਂ ਸਿੰਘਾਂ ਦੇ ਕੋਲ ਜਿੰਨੀਆਂ ਗੋਲੀਆਂ ਸੀ ਉਹ ਵੀ ਮੁੱਕ ਗਈਆਂ, ਜਿੰਨੇ ਤੀਰ ਸੀ ਉਹ ਵੀ ਮੁੱਕ ਗਏ। ਤੁਰਕ ਜਿਹੜੇ ਬਾਹਰ ਬੈਠੇ ਸੀ ਨਾ ਉਹਨਾਂ ਨੇ ਅੰਦਾਜ਼ਾ ਲਾ ਲਿਆ ਵੀ ਇਹਨਾਂ ਕੋਲ ਹੁਣ ਗੋਲੀਆਂ ਤੀਰ ਮੁੱਕ ਗਏ ਆ, ਜੇ ਅਸੀਂ ਅੰਦਰ ਜਾਵਾਂਗੇ ਇਹਨਾਂ ਨੇ ਹੱਥੋਂ ਹੱਥ ਦੀ ਲੜਾਈ ਹੋ ਜਾਣਾ, ਇਉਂ ਕਰਦੇ ਆ ਆਪਾਂ ਕਹਿੰਦੇ ਹੁਣ ਤੋਪਾਂ ਮੰਗਾਉਣੇ ਆ, ਤੋਪਾਂ ਦੇ ਗੋਲੇ ਸੁੱਟਦੇ ਆ ਕਹਿੰਦੇ ਅੰਦਰ। ਉਹ ਜਦੋਂ ਤੋਪਾਂ ਮੰਗਾਈਆਂ ਨਾ ਤੇ ਤੋਪਾਂ ਦੇ ਗੋਲੇ ਜਿਹੜੇ ਆ ਉਹ ਗੜੀ ਦੇ ਅੰਦਰ ਨਾ ਜਾਣ, ਕਿਉਂਕਿ ਗੜੀ ਉੱਚੀ ਬਾਹਲੀ ਸੀ। ਉਹਨਾਂ ਨੇ ਕਿਹਾ ਵੀ ਇਉਂ ਕਰੋ, ਬੰਦੇ ਬੁਲਾਓ ਪਿੰਡਾਂ ਤੋਂ, ਬੰਦੇ ਬੁਲਾ ਕੇ ਤੇ ਉਹਨਾਂ ਨੂੰ ਕਹੋ ਮਿੱਟੀ ਲਿਆਓ, ਮਿੱਟੀ ਇਕੱਠੀ ਕਰੋ, ਮਿੱਟੀ ਇਕੱਠੀ ਕਰਕੇ ਨਾ ਮਿੱਟੀ ਦੇ ਢੇਰ ਲਾ ਲਓ ਤੇ ਮਿੱਟੀ ਦੇ ਢੇਰ ਲਾ ਕੇ ਉਹਦੇ ਉੱਤੇ ਤੋਪਾਂ ਚੜਾਓ, ਫੇਰ ਗੋਲੇ ਦਾਗੋ, ਫੇਰ ਗੋਲੇ ਜਿਹੜੀਆਂ ਕੰਧਾਂ ਤੋਂ ਪਾਰ ਗਲੀ ਦੇ ਅੰਦਰ, ਉਹ ਹਵੇਲੀ ਦੇ ਅੰਦਰ ਡਿੱਗਣਗੇ। ਪਿੰਡਾਂ ਤੋਂ ਬੰਦੇ ਲਿਆਉਂਦੇ, ਟੋਕਰੀਆਂ ਜਿਹੜੀਆਂ ਸੀ ਉਹ ਮੰਗਾ ਲਈਆਂ, ਕਈਆਂ ਮੰਗਾ ਲਈਆਂ, ਮਿੱਟੀ ਜਿਹੜੀ ਸੀ ਗੱਡਿਆਂ ਤੇ ਪਟਵਾ ਪਟਵਾ ਲੱਦ ਲੱਦ ਕੇ ਉੱਥੇ ਢੇਰ ਲਾਉਣੇ ਸ਼ੁਰੂ ਕਰਤੇ। ਜਦੋਂ ਵੱਡੇ ਵੱਡੇ ਢੇਰ ਲੱਗ ਗਏ ਨਾ, ਤੇ ਉਹਦੇ ਉੱਤੇ ਫਿਰ ਰੱਖ ਕੇ ਤੋਪਾਂ ਜਿਹੜੀਆਂ ਸੀ ਇਹਨਾਂ ਨੇ ਚਲਾਉਣੀਆਂ ਸ਼ੁਰੂ ਕਰਤੀਆਂ। ਤੇ ਉਧਰੋਂ ਫਿਰ ਸਿੰਘਾਂ ਨੇ ਕੀ ਕੀਤਾ, ਸਿੰਘ ਕਹਿਣ ਲੱਗੇ ਵੀ ਹੁਣ ਕੀ ਕਰੀਏ। ਕਹਿੰਦੇ ਇਉਂ ਕਰੀਏ, ਪਹਿਲਾਂ ਤਾਂ ਅਰਦਾਸ ਕਰੀਏ ਅਕਾਲ ਪੁਰਖ ਦੇ ਉੱਤੇ। ਕਹਿੰਦੇ ਸ਼ਾਮ ਦਾ ਵੇਲਾ ਹੋ ਗਿਆ, ਸਿੰਘਾਂ ਨੇ ਉਸੇ ਵੇਲੇ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਆਪ ਸਾਰੇ ਇਕੱਠਿਆਂ ਹੋ ਕੇ ਨਾ ਤੇ ਫਿਰ ਅਰਦਾਸ ਕੀਤੀ ਅਕਾਲ ਪੁਰਖ ਦੇ ਅੱਗੇ ਹੱਥ ਜੋੜ ਕੇ। ਕਹਿਣ ਲੱਗੇ ਹੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਹੋਰ ਤਾਂ ਕੁਛ ਨਹੀਂ, ਜੇ ਅਸੀਂ ਇਸ ਗੜੀ ਦੇ ਵਿੱਚ ਤੋਪਾਂ ਦੇ ਗੋਲਿਆਂ ਦੇ ਨਾਲ ਮਾਰੇ ਗਏ ਨਾ ਤੇ ਆਸੇ ਪਾਸੇ ਦੇ ਪਿੰਡਾਂ ਦੇ ਲੋਕਾਂ ਨੇ ਚਾਂਬਲ ਜਾਣਾ ਤੇ ਗੱਲਾਂ ਕਰਨੀਆਂ ਵੀ ਸਿੱਖ ਮਾਰਤੇ, ਸਿੱਖ ਮਾਰਤੇ। ਕਿਹਦੇ ਸਿੱਖ ਮਾਰਤੇ? ਗੁਰੂ ਦੇ ਸਿੱਖ ਮਾਰਤੇ। ਬਸ ਆਹ ਗੱਲ ਨਹੀਂ ਜਰੀ ਜਾਣੀ ਵੀ ਗੁਰੂ ਦੇ ਸਿੱਖ ਮਾਰਤੇ। ਇਸ ਕਰਕੇ ਕਿਰਪਾ ਕਰੋ, ਜਦੋਂ ਤੇਰਾ ਨਾਮ ਆ ਜਾਂਦਾ ਨਾ ਸਤਿਗੁਰੂ, ਫਿਰ ਜਰਿਆ ਨਹੀਂ ਜਾਂਦਾ। ਕਹਿੰਦੇ ਤੇ ਕਹਿੰਦੇ ਐਸੀ ਅਕਾਲ ਪੁਰਖ ਦੀ ਕਿਰਪਾ ਹੋਈ, ਸ਼ਾਮ ਦਾ ਵੇਲਾ ਸੀ ਤੇ ਜ਼ੋਰਦਾਰ ਜਿਹੜਾ ਸੀ ਕਹਿੰਦੇ ਮੀਂਹ ਪੈਣਾ ਸ਼ੁਰੂ ਹੋ ਗਿਆ, ਬੱਦਲ ਆ ਗਿਆ। ਉਹ ਜਿਹੜੇ ਤੋਪਾਂ ਮਿੱਟੀ ਤੇ ਚੜਾਈਆਂ ਸੀ ਨਾ, ਮਿੱਟੀ ਦੇ ਢੇਰਾਂ ਤੇ ਸੀ, ਉਹ ਮਿੱਟੀ ਜਿਹੜੀ ਸੀ ਖਿਸਕ ਗਈ ਮੀਂਹ ਦੇ ਪਾਣੀ ਨਾਲ, ਤੋਪਾਂ ਮੂਧੀਆਂ ਹੋ ਗਈਆਂ। ਤੇ ਸਿੰਘਾਂ ਨੇ ਫਿਰ ਫੈਸਲਾ ਕੀਤਾ ਵੀ ਹੁਣ ਇਉਂ ਕਰੋ, ਰਾਤ ਨੂੰ ਨਿਕਲ ਜਾਓ, ਇਹਨਾਂ ਨੂੰ ਚੀਰਦੇ ਹੋਏ ਪਾਰ ਹੋ ਜਾਓ। ਮੁਗਲ ਸਿਪਾਹੀ ਕੋਈ ਮੀਂਹ ਤੋਂ ਬਚਣ ਵਾਸਤੇ ਦਰਖਤਾਂ ਦੀ ਓਟ ਲਈ ਬੈਠਾ ਸੀ, ਕੋਈ ਕਿਸੇ ਦੀ ਓਟ ਲਈ ਬੈਠਾ ਸੀ, ਤੇ ਸਿੰਘਾਂ ਦਾ ਦਲ ਜਿਹੜਾ ਸੀ ਫਿਰ ਇਹਨਾਂ ਤੁਰਕ ਸਿਪਾਹੀਆਂ ਨੂੰ ਚੀਰਦਾ ਹੋਇਆ ਮੀਂਹ ਦੇ ਵਿੱਚ, ਰਾਤ ਦੇ ਹਨੇਰੇ ਦੇ ਵਿੱਚ ਜਿਹੜਾ ਸੀ ਉਹ ਇਸ ਘੇਰੇ ਦੇ ਵਿੱਚੋਂ ਬਾਹਰ ਨਿਕਲ ਗਿਆ। ਇਸ ਤਰ੍ਹਾਂ ਅਕਾਲ ਪੁਰਖ ਨੇ ਮਦਦ ਕੀਤੀ, ਅਕਾਲ ਪੁਰਖ ਨੇ ਕਿਰਪਾ ਕੀਤੀ। ਕਿਰਪਾ ਕਰਦਾ ਹੈ ਗੁਰੂ ਪਿਆਰਿਓ, ਜਦੋਂ ਨਿਸ਼ਚੇ ਦੇ ਨਾਲ, ਜਦੋਂ ਵਿਸ਼ਵਾਸ ਦੇ ਨਾਲ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ, ਫਿਰ ਉਹ ਰਾਖੀ ਕਰਦਾ। ਪੰਥ ਗੁਰੂ ਪਿਆਰਿਓ ਕਦੇ ਖਤਰੇ ਚ ਨਹੀਂ ਪੈ ਸਕਦਾ, ਖਤਰੇ ਚ ਉਦੋਂ ਪੈਂਦਾ ਹੈ ਜਦੋਂ ਗੁਰੂ ਪਿਆਰਿਓ ਗੁਰੂ ਤੇ ਭਰੋਸਾ ਕਰ ਜਾਂਦਾ ਹੈ, ਗੁਰੂ ਤੇ ਵਿਸ਼ਵਾਸ ਕਰ ਜਾਂਦਾ ਹੈ। ਅਰਦਾਸ ਹੋਵੇ ਗੁਰੂ ਦੇ ਅੱਗੇ ਤੇ ਗੁਰੂ ਗੌੜੀ ਨਾ ਕਰੇ, ਇਹ ਕਦੇ ਹੋ ਨਹੀਂ ਸਕਦਾ। ਗੁਰੂ ਪਿਆਰਿਓ, ਸੂਰਜ ਜਿਹੜਾ ਹੈ ਉਹ ਖਤਮ ਹੋ ਸਕਦਾ ਹੈ, ਧਰਤੀ ਖਤਮ ਹੋ ਸਕਦੀ ਹੈ, ਚੰਦ ਖਤਮ ਹੋ ਸਕਦਾ ਹੈ, ਤਾਰੇ ਖਤਮ ਹੋ ਸਕਦੇ ਹੈ। ਜੇ ਕੋਈ ਆਖੇ ਨਾ ਸੂਰਜ ਖਤਮ ਹੋ ਗਿਆ, ਮੰਨਿਆ ਜਾ ਸਕਦਾ ਹੈ। ਜੇ ਕੋਈ ਆਖੇ ਧਰਤੀ ਖਤਮ ਹੋ ਗਈ, ਮੰਨਿਆ ਜਾ ਸਕਦਾ ਹੈ। ਕੋਈ ਆਖੇ ਚੰਦ ਤਾਰੇ ਖਤਮ ਹੋ ਗਏ, ਮੰਨਿਆ ਜਾ ਸਕਦਾ ਹੈ। ਪਰ ਜੇ ਕੋਈ ਕਹੇ ਨਾ ਕਿ ਸਿੱਖ ਅਰਦਾਸ ਕਰੇ ਗੁਰੂ ਬੋੜੀ ਨਹੀਂ ਕਰਦਾ, ਇਹ ਗੱਲ ਨਹੀਂ ਗੁਰੂ ਪਿਆਰਿਓ ਮੰਨੀ ਜਾ ਸਕਦੀ। ਸਿੱਖ ਭਰੋਸਾ ਰੱਖ ਕੇ ਅਰਦਾਸ ਕਰੇ ਤੇ ਗੁਰੂ ਬੋੜੀ ਨਾ ਕਰੇ, ਗੁਰੂ ਕਿਰਪਾ ਨਾ ਕਰੇ, ਪਰਮੇਸ਼ਵਰ ਕਿਰਪਾ ਨਾ ਕਰੇ, ਇਹ ਕਦੇ ਹੋ ਨਹੀਂ ਸਕਦਾ। ਗੁਰੂ ਪਿਆਰਿਓ, ਇੰਨਾ ਯਕੀਨ, ਇੰਨਾ ਭਰੋਸਾ ਅਕਾਲ ਪੁਰਖ ਦੇ ਉੱਤੇ ਸਿੱਖਾਂ ਦਾ ਹੋਣਾ ਚਾਹੀਦਾ। ਅਸੀਂ ਉਦੋਂ ਹੀ ਗੁਰੂ ਪਿਆਰਿਓ ਰੋਂਦੇ ਹਾਂ ਜਦੋਂ ਭਰੋਸਾ ਟੁੱਟ ਜਾਂਦਾ ਤੇ ਗੁਰੂ ਕਿਰਪਾ ਕਰ ਦੇਣੀ ਬੰਦ ਕਰ ਦਿੰਦਾ, ਬਖਸ਼ਿਸ਼ ਕਰ ਦੇਣੀ ਬੰਦ ਕਰ ਦਿੰਦਾ। ਨਹੀਂ ਤਾਂ ਗੁਰੂ ਪਿਆਰਿਓ, ਸਿੰਘਾਂ ਨੇ ਚਰਖੜੀਆਂ ਤੇ ਵੀ ਆਖਿਆ ਵਾਹਿਗੁਰੂ ਤੇਰਾ ਭਾਣਾ ਮਿੱਠਾ ਲੱਗਦਾ, ਬੰਦ ਬੰਦ ਕਟਾਉਂਦਿਆਂ ਵੀ ਆਖਿਆ ਹੇ ਸਤਿਗੁਰੂ ਤੇਰੀ ਰਜ਼ਾ ਬੜੀ ਮਿੱਠੀ ਲੱਗਦੀ ਹੈ। ਤੇ ਅੱਜ ਜ਼ਮੀਨਾਂ ਜਾਇਦਾਦਾਂ ਘਰ ਬਾਰ ਸਾਰਾ ਕੁਝ ਹੈ, ਫਿਰ ਵੀ ਆਖੀ ਜਾਂਦੇ ਹਾਂ ਮਰ ਗਏ ਹੋਏ, ਲੁੱਟੇ ਗਏ ਹੋਏ, ਕੰਗਾਲ ਹੋ ਗਏ ਹੋਏ, ਖਤਮ ਹੋ ਗਏ ਹੋਏ, ਮਰ ਜਾਂਗੇ ਹੋਏ, ਖਤਮ ਹੋ ਜਾਂਗੇ ਹੋਏ, ਸਰਕਾਰ ਆਹ ਨਹੀਂ ਕਰਦੀ ਹੋਏ, ਸਰਕਾਰ ਉਹ ਨਹੀਂ ਕਰਦੀ ਹੋਏ, ਕਿਹਦੀ ਕਮਾਲ ਦੀ ਗੱਲ। ਉਹ ਵਾਹਿਗੁਰੂ ਤੇ ਭਰੋਸਾ ਰੱਖੋ, ਅਕਾਲ ਪੁਰਖ ਤੇ ਭਰੋਸਾ ਰੱਖੋ, ਪਰਮੇਸ਼ਵਰ ਤੇ ਭਰੋਸਾ ਰੱਖੋ। ਸੁਖਮਨੀ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਕਿਹਾ ਨਾ, ਕਹਿੰਦੇ ਉਪਾਵ ਛੋਟ ਬਹੁਤ ਤਿਸਕੀ ਓਟ, ਸਾਰੇ ਢੰਗ ਤਰੀਕੇ ਉਪਾਅ ਛੱਡ ਕੇ ਅਕਾਲ ਪੁਰਖ ਦੀ ਓਟ ਲੈ ਲਓ, ਫਿਰ ਕੀ ਹੋਊਗਾ ਮਹਾਰਾਜ? ਮਹਾਰਾਜ ਕਹਿੰਦੇ ਨਿਮਖ ਮਹਿ ਹੋਵੇ ਤੇਰੀ ਛੋਟ। ਦੇਖੋ ਕਿੱਡੀ ਕਮਾਲ ਦੀ ਗੱਲ ਕਹੀ। ਇਹ ਸਤਿਗੁਰਾਂ ਦੇ ਜਿਹੜੇ ਲਫ਼ਜ਼ ਹੈ ਨਾ ਗੁਰੂ ਪਿਆਰਿਓ, ਇਹ ਪੱਥਰ ਤੇ ਲਕੀਰ ਹੈ, ਇਹ ਸੱਚੇ ਵਚਨ ਹੈ, ਇਹ ਸੱਚੀ ਬਾਣੀ ਹੈ। ਜੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਨਾ ਕਿ ਉਪਾਵ ਛੋਟ ਕਹੋ ਤਿਸਕੀ ਓਟ, ਨਿਮਖ ਮਹਿ ਹੋਵੇ ਤੇਰੀ ਛੋਟ, ਸਾਰੇ ਉਪਾਅ ਛੱਡ ਕੇ ਅਕਾਲ ਪੁਰਖ ਦੀ ਓਟ ਲੈ ਲਓ, ਤੁਹਾਡਾ ਇੱਕ ਪਲਕ ਝੱਪਣ ਜਿੰਨੇ ਸਮੇਂ ਚ ਛੁਟਕਾਰਾ ਹੋ ਜੂ ਤੇ ਛੁਟਕਾਰਾ ਹੋ ਜਾਂਦਾ ਗੁਰੂ ਪਿਆਰਿਓ। ਤੇ ਇੱਥੇ ਵੀ ਇਹ ਕਹਿੰਦੇ ਨੇ, ਕਹਿੰਦੇ ਜਿਹਦਾ ਰਖਵਾਲਾ ਆਪ ਵਾਹਿਗੁਰੂ ਹੋ ਜਾਂਦਾ ਫੇਰ ਉਹਨੂੰ ਕੀ ਮਿਲਦਾ। ਤਾਂ ਦੂਜੀ ਪੰਕਤੀ ਚ ਗੁਰੂ ਪਿਆਰਿਓ ਦੱਸਦੇ ਨੇ, ਕਹਿੰਦੇ ਸ਼ਾਂਤ ਸਹਿਜ ਸੁੱਖ ਖਿਲਮਹਿ ਉਪਜੇ। ਕਿੰਨੀਆਂ ਚੀਜ਼ਾਂ ਮਿਲਦੀਆਂ ਨੇ? ਵੈਸੇ ਤਾਂ ਬਹੁਤ ਮਿਲਦੀਆਂ ਨੇ, ਪਰ ਇੱਥੇ ਸਤਿਗੁਰਾਂ ਨੇ ਤਿੰਨ ਚੀਜ਼ਾਂ ਦੱਸੀਆਂ ਨੇ। ਜਿਹਦਾ ਰਖਵਾਲਾ ਵਾਹਿਗੁਰੂ ਆਪ ਬਣਦਾ ਨਾ, ਇਸ ਪੰਕਤੀ ਚ ਮਹਾਰਾਜ ਨੇ ਤਿੰਨ ਚੀਜ਼ਾਂ ਦੱਸੀਆਂ ਨੇ ਕਿ ਖਿਲਮਹਿ ਉਪਜੇ। ਖਿਲ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਖਿਲ ਕਹਿੰਦੇ ਛਣ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਛਣ, ਇੱਕ ਛਣ ਦੇ ਵਿੱਚ ਇਹ ਪੈਦਾ ਹੋ ਜਾਂਦੀਆਂ ਨੇ। ਖਿਲਮਹਿ ਉਪਜੇ, ਇੱਕ ਖਿਲ ਦੇ ਵਿੱਚ ਪੈਦਾ ਹੋ ਜਾਂਦੇ ਨੇ। ਕੀ ਪੈਦਾ ਹੋ ਜਾਂਦੇ ਨੇ? ਤਿੰਨ ਨਾਂ ਦੱਸੇ ਨੇ ਪਾਤਸ਼ਾਹ ਨੇ। ਨੰਬਰ ਇੱਕ ਕਹਿੰਦੇ ਸ਼ਾਂਤ। ਸ਼ਾਂਤ ਦੇ ਗੁਰੂ ਪਿਆਰਿਓ ਤੱਤੇ ਨੂੰ ਸਿਹਾਰੀ ਲੱਗੀ ਹੈ, ਇਹਦਾ ਅਰਥ ਹੈ ਸ਼ਾਂਤੀ। ਜਦੋਂ ਅਸੀਂ ਸੰਸਕ੍ਰਿਤ ਜਾਂ ਹਿੰਦੀ ਦੇ ਵਿੱਚ ਗੁਰੂ ਪਿਆਰਿਓ ਸ਼ਾਂਤੀ ਸ਼ਬਦ ਲਿਖਾਂਗੇ ਜਾਂ ਪੜ੍ਹਾਂਗੇ ਜਾਂ ਦੇਖਾਂਗੇ ਨਾ, ਉੱਥੇ ਤਾਉ ਨੂੰ ਸਿਹਾਰੀ ਲੱਗੀ ਹੋਊਗੀ। ਸ਼ਾਂਤੀ ਸ਼ਬਦ ਜਦੋਂ ਸੰਸਕ੍ਰਿਤ, ਖਾਸ ਤੌਰ ਦੇ ਉੱਤੇ ਜਦੋਂ ਹਿੰਦੀ ਦੇ ਵਿੱਚ ਅਸੀਂ ਲਿਖਿਆ ਪੜ੍ਹਿਆ ਕਿਤੇ ਦੇਖਾਂਗੇ ਨਾ, ਤਾਂ ਉੱਥੇ ਤਾਉ ਨੂੰ ਸਿਹਾਰੀ ਲੱਗੀ ਹੋਊਗੀ। ਇੱਥੇ ਵੀ ਇਹ ਜਿਹੜੀ ਸਿਹਾਰੀ ਲੱਗੀ ਹੈ ਨਾ, ਇਹ ਮੂਲਕ ਅੰਕ ਵਜੋਂ ਲੱਗੀ ਹੈ। ਪੜ੍ਹਾਂਗੇ ਅਸੀਂ ਉਚਾਰਨੇ ਦਾ ਕਰਾਂਗੇ ਸ਼ਾਂਤ, ਲੇਕਿਨ ਅਰਥ ਇਹਦਾ ਸ਼ਾਂਤੀ ਹੋਈ ਹੈ। ਕਹਿੰਦੇ ਇੱਕ ਤਾਂ ਸ਼ਾਂਤੀ ਪੈਦਾ ਹੋ ਜੂਗੀ। ਸ਼ਾਂਤੀ ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਆ ਦੁਨੀਆਂ ਅੱਜ ਸ਼ਾਂਤੀ ਅਮਨ ਸ਼ਾਂਤੀ ਅਮਨ ਸ਼ਾਂਤੀ ਅਮਨ ਕਰਦੀ ਤੁਰੀ ਫਿਰਦੀ ਹੈ, ਪਰ ਸ਼ਾਂਤੀ ਹੈ ਨੀ ਕਿਤੇ, ਅਮਨ ਹੈ ਨੀ ਕਿਤੇ, ਕਰਦੀ ਫਿਰਦੀ ਹੈ। ਅਮਨ ਹੋਣਾ ਚਾਹੀਦਾ, ਸ਼ਾਂਤੀ ਹੋਣੀ ਚਾਹੀਦੀ ਹੈ, ਅਮਨ ਹੋਣਾ ਚਾਹੀਦਾ, ਸ਼ਾਂਤੀ ਹੋਣੀ ਚਾਹੀਦੀ ਹੈ। ਆ ਸਤਿਗੁਰੂ ਦੱਸ ਰਹੇ ਨੇ ਵੀ ਸ਼ਾਂਤੀ ਅਮਨ ਜਿਹੜਾ ਹੈ ਇਹ ਕਿੱਥੋਂ ਮਿਲੂਗਾ, ਕਿੱਥੋਂ ਮਿਲੂਗਾ? ਤੈਨੂੰ ਕਹਿੰਦੇ ਇਹ ਤੁਹਾਡੇ ਅੰਦਰ ਅੰਦਰੋਂ ਪੈਦਾ ਹੋਊਗਾ, ਅੰਦਰੋਂ ਤੁਹਾਡੇ ਅੰਦਰੋਂ ਪੈਦਾ ਹੋਊਗਾ ਅਮਨ। ਤੇ ਜਦੋਂ ਅੰਦਰ ਬੰਦੇ ਦੇ ਅਮਨ ਪੈਦਾ ਹੋ ਜਾਂਦਾ, ਸ਼ਾਂਤੀ ਪੈਦਾ ਹੋ ਜਾਂਦੀ ਹੈ ਨਾ, ਫਿਰ ਗੁਰੂ ਪਿਆਰੀ ਸਮਾਜ ਚ ਵੀ ਹੋ ਜਾਂਦੀ। ਹੁਣ ਸਮਾਜ ਦੇ ਵਿੱਚ ਅਸ਼ਾਂਤੀ ਕੌਣ ਫੈਲਾਉਂਦਾ? ਬਦਅਮਨੀ ਕੌਣ ਫੈਲਾਉਂਦਾ? ਬੰਦਾ ਫੈਲਾਉਂਦਾ। ਕਿਹੜਾ ਬੰਦਾ ਫੈਲਾਉਂਦਾ? ਜਿਹਦੇ ਅੰਦਰ ਬਦਅਮਨੀ ਹੁੰਦੀ ਹੈ, ਜਿਹਦੇ ਅੰਦਰ ਅਸ਼ਾਂਤੀ ਹੁੰਦੀ ਹੈ, ਉਹ ਸਮਾਜ ਦੇ ਵਿੱਚ ਅਸ਼ਾਂਤੀ ਫੈਲਾਉਂਦਾ। ਜਿਹਦਾ ਜਿਹੜੇ ਘਰ ਦੇ ਵਿੱਚ ਜਿਹੜੇ ਜੀ ਦਾ ਅੰਦਰ ਠੰਡਾ ਨਹੀਂ ਨਾ ਗੁਰੂ ਪਿਆਰਿਓ, ਉਹ ਘਰ ਦੇ ਵਿੱਚ ਵੀ ਠੰਡ ਨਹੀਂ ਰਹਿਣ ਦਿੰਦਾ, ਉਹ ਘਰ ਦੇ ਵਿੱਚ ਵੀ ਕਲੇਸ਼ ਖੜਾ ਕਰੀ ਰੱਖਦਾ, ਪਿੰਡ ਦੇ ਵਿੱਚ ਕਲੇਸ਼ ਖੜਾ ਕਰੀ ਰੱਖਦਾ, ਇਲਾਕੇ ਚ ਕਲੇਸ਼ ਖੜਾ ਕਰੀ ਰੱਖਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਇਹ ਲੋਕ ਜਿਹੜੇ ਘਰ ਚ ਕਲੇਸ਼ ਪਾ ਲੈਂਦੇ ਨੇ, ਇਲਾਕੇ ਚ ਪਿੰਡ ਚ ਕਲੇਸ਼ ਪਾ ਲੈਂਦੇ ਨੇ, ਇਹਨਾਂ ਦੇ ਅੰਦਰ ਅਮਨ ਨਹੀਂ ਹੁੰਦਾ, ਅੰਦਰ ਚੈਨ ਨਹੀਂ ਹੁੰਦਾ। ਤੇ ਅੰਦਰ ਚੈਨ ਕਦੋਂ ਆਊਗਾ? ਜਦੋਂ ਪ੍ਰਮਾਤਮਾ ਆਪ ਰਖਵਾਲਾ ਹੋਊਗਾ। ਇੱਕ ਤਾਂ ਕਹਿੰਦੇ ਇਹ ਚੀਜ਼ ਮਿਲੂ ਸ਼ਾਂਤ, ਦੂਜਾ ਹੋਰ ਕੀ ਮਿਲੂਗਾ? ਦੂਜਾ ਕਹਿੰਦੇ ਸਹਿਜ। ਸਹਿਜ, ਸਹਿਜ ਦਾ ਕੀ ਅਰਥ ਹੈ ਗੁਰੂ ਪਿਆਰਿਓ? ਸਹਿਜ ਦੇ ਦੋ ਅਰਥ ਹੁੰਦੇ ਆ। ਇੱਕ ਤਾਂ ਸਹਿਜ ਆਪਾਂ ਕਹਿੰਦੇ ਹੌਲੀ ਨੂੰ, ਆਪਾਂ ਕਹਿੰਦੇ ਸਹਿਜੇ ਸਹਿਜੇ ਚੱਲੀ, ਸਹਿਜੇ ਸਹਿਜੇ ਆਇਆ। ਤੇ ਇੱਥੇ ਸਹਿਜ ਦਾ ਅਰਥ ਹੈ ਗੁਰੂ ਪਿਆਰਿਓ ਅਡੋਲਤਾ ਦੀ ਅਵਸਥਾ, ਮਨ ਦੀ ਉਹ ਹਾਲਤ ਜਿੱਥੇ ਮਨ ਜਿਹੜਾ ਹੈ ਉਹ ਭਟਕਣਾ ਬੰਦ ਕਰ ਦਿੰਦਾ, ਡੋਲਣਾ ਬੰਦ ਕਰ ਦਿੰਦਾ, ਉਸ ਅਵਸਥਾ ਨੂੰ ਸਹਿਜ ਕਹਿੰਦੇ ਆ। ਸਹਿਜ, ਬੰਦਾ ਸਹਿਜ ਚ ਚਲਾ ਗਿਆ। ਤੇ ਤੀਸਰਾ ਕੀ ਮਿਲੂਗਾ? ਤੀਸਰਾ ਕਹਿੰਦੇ ਸੁੱਖ। ਤਿੰਨ ਚੀਜ਼ਾਂ ਮਿਲਣਗੀਆਂ ਮਹਾਰਾਜ ਕਹਿੰਦੇ, ਕਦੋਂ ਮਿਲਣਗੀਆਂ? ਜਦੋਂ ਵਾਹਿਗੁਰੂ ਰਖਵਾਲਾ ਬਣ ਗਿਆ, ਕਿੰਨੇ ਕੁ ਚਿਰ ਬਾਅਦ ਮਿਲਣਗੀਆਂ? ਸਤਿਗੁਰੂ ਜੀ ਕਹਿੰਦੇ ਇੱਕ ਖਿਣ ਚ ਪੈਦਾ ਹੋ ਜਾਣਗੀਆਂ, ਇੱਕ ਛਣ ਚ। ਜਦੋਂ ਵਾਹਿਗੁਰੂ ਰਖਵਾਲਾ ਹੋ ਗਿਆ ਨਾ, ਉਦੋਂ ਕਹਿੰਦੇ ਇੱਕ ਖਿਣ ਚ ਕਿੰਨੇ ਚੀਜ਼ਾਂ ਪੈਦਾ ਹੋ ਜਾਣਗੀਆਂ? ਸੁੱਖ ਵੀ ਪੈਦਾ ਹੋ ਜੂ। ਸੁੱਖ, ਸੁੱਖ ਵੀ ਗੁਰੂ ਪਿਆਰੇ ਦੋ ਤਰ੍ਹਾਂ ਦਾ, ਇੱਕ ਤਾਂ ਦੁਨੀਆਂ ਦਾ ਸੁੱਖ ਹੈ, ਇੱਕ ਆਤਮਕ ਸੁੱਖ ਹੈ। ਦੁਨੀਆਂ ਦੇ ਸੁੱਖ ਤੇ ਆਤਮਕ ਸੁੱਖ ਦੇ ਵਿੱਚ ਫਰਕ ਕੀ ਹੈ ਗੁਰੂ ਪਿਆਰਿਓ? ਫਰਕ ਹੈ ਕਿ ਦੁਨੀਆਂ ਦਾ ਸੁੱਖ ਜਿਹੜਾ ਹੈ ਨਾ, ਇਹ ਤਾਂ ਥੋੜੇ ਜਿਹੇ ਸਮੇਂ ਵਾਸਤੇ ਹੁੰਦਾ। ਪਿਆਸ ਲੱਗੀ, ਦੁੱਖ ਹੈ, ਪਾਣੀ ਮਿਲ ਗਿਆ, ਪੀ ਲਿਆ, ਪਿਆਸ ਬੁੱਝ ਗਈ, ਕਹਿੰਦੇ ਬਈ ਆਨੰਦ ਆ ਗਿਆ, ਠੰਡਾ ਪਾਣੀ ਮਿਲ ਗਿਆ ਕਿਤੇ। ਭੁੱਖ ਲੱਗੀ, ਕਿਤੇ ਰੋਟੀ ਮਿਲ ਗਈ, ਭੋਜਨ ਮਿਲ ਗਿਆ, ਵਧੀਆ ਖਾ ਕੇ ਆਖਿਆ ਬਈ ਆਨੰਦ ਆ ਗਿਆ। ਗਰਮੀ ਲੱਗੀ, ਕਿਤੇ ਠੰਡੀ ਹਵਾ ਦਾ ਬੁੱਲਾ ਆਇਆ, ਸਰੀਰ ਨੂੰ ਛੋਇਆ, ਬਈ ਆਨੰਦ ਆ ਗਿਆ। ਇਹ ਦੁਨੀਆਂ ਦੇ ਸੁੱਖ ਥੋੜੇ ਚਿਰ ਸੁੱਖ ਹੈ, ਇੱਕ ਪਰਮ ਸੁੱਖ ਆਤਮਕ ਸੁੱਖ। ਇੱਥੇ ਬਾਣੀ ਦੇ ਵਿੱਚ ਜ਼ਿਆਦਾਤਰ ਗੁਰੂ ਪਿਆਰਿਓ ਆਤਮਕ ਸੁੱਖਾਂ ਦੀ ਗੱਲ ਆਈ ਹੈ। ਇੱਥੇ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਪਰਮੇਸ਼ਵਰ ਆਪ ਹੋਆ ਰਖਵਾਲਾ, ਸ਼ਾਂਤ ਸਹਿਜ ਸੁੱਖ ਖਿਨਮਹ ਉਪਜੇ, ਮਨ ਹੋਆ ਸਦਾ ਸੁਖਾਲਾ। ਫਿਰ ਜਦੋਂ ਕਹਿੰਦੇ ਇੱਕ ਖਿਨ ਦੇ ਵਿੱਚ ਇਹ ਤਿੰਨੇ ਚੀਜ਼ਾਂ ਪੈਦਾ ਹੋ ਜਾਂਦੀਆਂ ਨੇ ਅੰਦਰ, ਫਿਰ ਕਹਿੰਦੇ ਮਨ ਹੋਆ ਸਦਾ ਸੁਖਾਲਾ, ਫਿਰ ਮਨ ਕਹਿੰਦੇ ਸਦਾ ਹੀ ਸੌਖਾ ਹੋ ਜਾਂਦਾ, ਸਦਾ ਹੀ ਸੁਖਾਲਾ ਹੋ ਜਾਂਦਾ। ਇਹ ਸਤਿਗੁਰਾਂ ਨੇ ਰਹਾਉ ਦੀ ਪੰਕਤੀ ਚ ਗੁਰੂ ਪਿਆਰੀ ਸਮਝਾਇਆ। ਹੁਣ ਸਮੁੱਚੇ ਸ਼ਬਦ ਚ ਕੀ ਸਮਝਾਉਂਦੇ ਆ, ਆਓ ਗੁਰੂ ਪਿਆਰੀ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਚ ਜੁੜੇ ਬੈਠੇ ਆ, ਆਓ ਮਨੋਵਰਤੀ ਨੂੰ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਚ ਧਿਆਨ ਜੋੜਦੇ ਆ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਤ ਮਹੱਲਾ ਪੰਜਵਾਂ, ਠਾਂਡ ਪਾਈ ਕਰਤਾਰ। ਸੁਰਖ ਰਾਗ ਦਾ ਨਾਂ ਹੈ ਗੁਰੂ ਪਿਆਰਿਓ। ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੀ ਪੰਕਤੀ ਚ ਕੀ ਕਹਿੰਦੇ ਨੇ, ਕਹਿੰਦੇ ਠਾਂਡ ਪਾਈ ਕਰਤਾਰੇ। ਕਰਤਾਰੇ, ਕਰਤਾਰੇ ਕਿਹਨੂੰ ਕਿਹਾ ਗੁਰੂ ਪਿਆਰਿਓ? ਕਰਤਾਰ ਨੂੰ। ਤੇ ਕਰਤਾਰ ਕਿਹਨੂੰ ਕਿਹਾ? ਪਰਮੇਸ਼ਵਰ ਨੂੰ। ਹੁਣ ਪਰਮੇਸ਼ਵਰ ਨੂੰ ਕਰਤਾਰ ਕਿਉਂ ਕਹਿੰਦੇ ਨੇ? ਕਿਉਂਕਿ ਉਹ ਸਾਰੇ ਜੱਗ ਦਾ ਕਰਤਾ ਹੈ, ਸਾਰੇ ਜੱਗ ਦਾ ਕਰਤਾ, ਸਿਰਜਣਹਾਰ ਕਹਿ ਲਓ। ਉਹ ਸਾਰੇ ਜੱਗ ਦਾ ਸਿਰਜਣਹਾਰ ਹੈ, ਸਾਰੇ ਜੱਗ ਦਾ ਕਰਤਾ ਹੈ। ਤੇ ਜਿਹੜਾ ਸਾਰੇ ਜੱਗ ਦਾ ਕਰਤਾ ਹੈ ਨਾ ਗੁਰੂ ਪਿਆਰਿਓ, ਉਹਨੂੰ ਕਰਤਾਰ ਕਹਿੰਦੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਜਦੋਂ ਸੰਗਤ ਆਉਂਦੀ ਨਾ ਗੁਰੂ ਪਿਆਰਿਓ ਸੇਵਾ ਕਰਦੀ, ਜਿਹਦੇ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਹਲੇ ਖੁਸ਼ ਹੁੰਦੇ ਨਾ। ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਧਨ ਮੰਗਦਾ, ਕੋਈ ਤੰਦਰੁਸਤੀ ਮੰਗਦਾ, ਜਿਹਦੇ ਤੇ ਮਹਾਰਾਜ ਬਾਹਲੇ ਖੁਸ਼ ਹੁੰਦੇ ਨਾ। ਉਹਨੂੰ ਪਤਾ ਕੀ ਅਸੀਸ ਦਿੰਦੇ ਹੁੰਦੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ? ਜਨਮ ਸਾਖੀਆਂ ਚ ਉਲੇਖ ਮਿਲਦਾ, ਉਹਨੂੰ ਕਹਿੰਦੇ ਸੀ, ਜਾ ਪੁਰਖਾ ਤੇਰੇ ਕਰਤਾਰ ਚਿੱਤ ਆਵੇ, ਤੇਰੀ ਚਿੱਤ ਦੇ ਵਿੱਚ ਪਰਮੇਸ਼ਵਰ ਦੀ ਯਾਦ ਆਵੇ। ਤੇ ਜਿਹਦੇ ਚਿੱਤ ਦੇ ਵਿੱਚ ਪਰਮੇਸ਼ਵਰ ਦੀ ਯਾਦ ਆ ਗਈ, ਤੇ ਉਹਨੂੰ ਤਾਂ ਫਿਰ ਕਿਸੇ ਚੀਜ਼ ਦਾ ਘਾਟਾ ਹੀ ਨਹੀਂ ਰਹਿੰਦਾ। ਪਰ ਉਹਨੂੰ ਦਿੰਦੇ ਸੀ ਮਹਾਰਾਜ ਇਹ ਅਸੀਸ, ਜਿਹਦੇ ਤੇ ਬਹੁਤ ਖੁਸ਼ ਹੁੰਦੇ ਸੀ। ਤੇ ਖੁਸ਼ ਕਿਹਦੇ ਹੁੰਦੇ ਸੀ? ਜਿਹੜਾ ਭਾਵਨਾ ਰੱਖਦਾ ਸੀ, ਵਿਸ਼ਵਾਸ ਰੱਖਦਾ ਸੀ, ਜਿਹੜਾ ਕਰਤਾਰ ਕਰਤਾਰ ਜਪਦਾ ਸੀ, ਨਿਰੰਕਾਰ ਨਿਰੰਕਾਰ ਜਪਦਾ ਸੀ, ਉਹਨੂੰ ਫਿਰ ਕਹਿੰਦੇ ਸੀ ਪੁਰਖਾ ਤੇਰੇ ਕਰਤਾਰ ਚਿੱਤ ਰਹੇ, ਤੇਰੇ ਕਰਤਾਰ ਚਿੱਤ ਆਵੇ। ਇੱਥੇ ਕਰਤਾਰੇ ਦਾ ਮਤਲਬ ਵੀ ਕਰਤਾਰ ਹੈ। ਕਹਿੰਦੇ ਠਾਂਡ ਪਾਈ ਕਰਤਾਰੇ, ਉਸ ਕਰਤੇ ਪੁਰਖ ਨੇ, ਉਸ ਸ੍ਰਿਸ਼ਟੀ ਦੇ ਸਿਰਜਣਹਾਰ ਨੇ ਠੰਡ ਪਾਤੀ। ਠੰਡ ਪਾਤੀ ਕਿੱਥੇ ਠੰਡ ਪਾਉਂਦਾ ਗੁਰੂ ਪਿਆਰੇ? ਉਹ ਮਨਾਂ ਚ ਠੰਡ ਪਾਉਂਦਾ, ਮਨਾਂ ਚ ਵੀ ਪਾਉਂਦਾ ਗੁਰੂ ਪਿਆਰੇ, ਉਹ ਤਨਾਂ ਚ ਵੀ ਪਾਉਂਦਾ। ਇਹ ਨਹੀਂ ਕਿ ਇਕੱਲੇ ਮਨਾਂ ਚ ਠੰਡ ਪਾਉਂਦਾ, ਉਹ ਸਭ ਕਾਸੇ ਸਭ ਪਾਸੇ ਠੰਡ ਪਾਉਂਦਾ। ਤੇ ਜਦੋਂ ਕਹਿੰਦੇ ਉਸ ਕਰਤਾਰ ਨੇ ਠੰਡ ਪਾਤੀ, ਫਿਰ ਕੀ ਹੋਇਆ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਗਲੀ ਪੰਕਤੀ ਚ ਦੱਸਦੇ ਨੇ,
ਤਾਪ ਛੋੜ ਗਿਆ ਪਰਵਾਰ।
ਤਾਪ ਛੋੜ ਗਿਆ, ਤਾਪ ਛੋੜ ਗਿਆ, ਕਿਹਨੂੰ ਛੱਡ ਗਿਆ? ਪਰਵਾਰੇ, ਪਰਿਵਾਰ ਨੂੰ ਤਾਪ ਛੱਡ ਗਿਆ। ਤਾਪ ਕੀ ਹੁੰਦਾ ਗੁਰੂ ਪਿਆਰੇ? ਤਾਪ ਕਹਿੰਦੇ ਬਿਮਾਰੀ ਨੂੰ, ਤਾਪ ਬਿਮਾਰੀ ਨੂੰ ਕਹਿੰਦੇ ਆ ਤਾਪ। ਆਪਾਂ ਕਹਿੰਦੇ ਮਨ ਵਿੱਚ ਖਾਸ ਤੌਰ ਤੇ ਸ਼ਬਦ ਇਸਤੇਮਾਲ ਹੁੰਦਾ ਜਦੋਂ ਬੁਖਾਰ ਚੜ੍ਹਦੀ, ਕਹਿੰਦੇ ਤਾਪ ਚੜ੍ਹ ਗਿਆ, ਤਾਪ ਉੱਤਰ ਗਿਆ। ਜਾਂ ਡਾਕਟਰ ਕੋਲੇ ਜਾ ਕੇ ਕਹਿੰਦੇ ਜੀ ਤਾਪ ਰਹਿੰਦਾ ਹੈ, ਤਾਪ ਚੜ੍ਹਿਆ ਰਹਿੰਦਾ ਹੈ। ਤਾਪ ਦਾ ਅਰਥ ਹੁੰਦਾ ਗੁਰੂ ਪਿਆਰੀ ਬਿਮਾਰੀ। ਇਹ ਤਿੰਨ ਤਰ੍ਹਾਂ ਦੇ ਤਾਪ ਹੁੰਦੇ ਨੇ, ਤਾਪ ਜਿਹੜੇ ਹੈ ਨਾ ਉਹ ਤਿੰਨ ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦਾ ਗੁਰੂ ਪਿਆਰੀ ਸਰੀਰਕ ਰੋਗ, ਤਾਪ ਦਾ ਮਤਲਬ ਰੋਗ ਮੰਨ ਲਓ, ਰੋਗ ਸਮਝ ਲਓ। ਸਰੀਰਕ ਰੋਗ, ਸਰੀਰਕ ਰੋਗ ਕਿਸੇ ਦਾ ਢਿੱਡ ਦੁਖਦਾ ਹੈ, ਕਿਸੇ ਦਾ ਸਿਰ ਦੁਖਦਾ ਹੈ, ਕਿਸੇ ਦੀ ਲੱਤ ਦੁਖਦੀ ਹੈ, ਕਿਸੇ ਦਾ ਗੁਰੂ ਪਿਆਰਿਓ ਕੁਛ ਦੁਖਦਾ ਹੈ, ਕਿਸੇ ਦਾ ਕੁਛ ਦੁਖਦਾ ਹੈ, ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ ਬੀਪੀ ਹੈ, ਇਹ ਹੈ ਸਰੀਰਕ ਤਾਪ। ਇੱਕ ਹੁੰਦਾ ਗੁਰੂ ਪਿਆਰਿਓ ਮਾਨਸਿਕ ਤਾਪ। ਮਾਨਸਿਕ ਤਾਪ ਕਿਹੜੇ ਹੁੰਦੇ ਆ? ਕੋਈ ਕ੍ਰੋਧ ਦਾ ਮਾਰਿਆ, ਕੋਈ ਈਰਖਾ ਦਾ ਮਾਰਿਆ, ਕਿਸੇ ਨੂੰ ਨਿੰਦਿਆ ਦੀ ਆਦਤ ਹੈ, ਚੁਗਲੀ ਦੀ ਆਦਤ ਹੈ, ਕਿਸੇ ਨੂੰ ਕਾਮ ਗੁਰੂ ਪਿਆਰਿਓ ਚੜਿਆ ਰਹਿੰਦਾ ਹੈ, ਕਿਸੇ ਨੂੰ ਕ੍ਰੋਧ ਚੜਿਆ ਰਹਿੰਦਾ ਹੈ, ਕੋਈ ਲਾਲਚੀ ਹੈ, ਕੋਈ ਹੰਕਾਰੀ ਹੈ, ਇਹ ਮਾਨਸਿਕ ਤਾਪ। ਇੱਕ ਤਾਪ ਹੁੰਦਾ ਗੁਰੂ ਪਿਆਰਿਓ ਆਸ ਪਾਸ ਦੀਆਂ ਦਿੱਕਤਾਵਾਂ ਸਮੱਸਿਆਵਾਂ, ਜਿਵੇਂ ਔਲਾਦ ਨਹੀਂ ਹੈ ਜਾਂ ਔਲਾਦ ਹੈ ਤੇ ਨਸ਼ਿਆਂ ਚ ਪੈ ਗਈ ਹੈ, ਇਹ ਵੀ ਬਿਮਾਰੀ ਹੈ ਨਾ, ਪਰੇਸ਼ਾਨ ਕਰਦੀ, ਖੇਤੀ ਚ ਨੁਕਸਾਨ ਹੋ ਗਿਆ, ਦੁਕਾਨ ਨਹੀਂ ਚੱਲਦੀ, ਵਪਾਰ ਚ ਘਾਟਾ ਪੈ ਗਿਆ, ਗੁਆਂਢੀ ਨਾਲ ਲੜਾਈ ਹੋ ਗਈ, ਥਾਣੇ ਕਚਹਿਰੀ ਜਾਣਾ ਪਿਆ, ਜ਼ਮੀਨ ਦਾ ਝਗੜਾ ਹੋ ਗਿਆ, ਅਦਾਲਤ ਚ ਜਾਣਾ ਪੈ ਗਿਆ, ਵਕੀਲਾਂ ਨੂੰ ਪੈਸੇ ਭਰਨੇ ਪੈ ਗਏ, ਤਾਂ ਇਹ ਤੀਜੇ ਕਿਸਮ ਦੇ ਤਾਪ ਹੁੰਦੇ ਆ। ਤਿੰਨ ਤਾਪ ਪਰ ਬਾਣੀ ਦੇ ਵਿੱਚ ਗੁਰੂ ਪਿਆਰਿਓ ਇੱਕ ਸਾਨੂੰ ਬਚਨ ਆਖਿਆ ਸਤਿਗੁਰਾਂ ਨੇ, ਉਹ ਕੀ ਕਹਿੰਦੇ ਨੇ? ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਵਿਘਨ ਕੋ ਲਾਗੇ, ਜਾਤੀ ਪ੍ਰਭ ਆਗੇ ਅਰਦਾਸ। ਕਹਿੰਦੇ ਜਿਸ ਦੀ ਮਾਲਕ ਦੇ ਅੱਗੇ ਅਰਦਾਸ ਹੋ ਜਾਂਦੀ ਹੈ ਨਾ, ਕਹਿੰਦੇ ਉਹਨੂੰ ਕੋਈ ਵਿਘਨ ਨਹੀਂ ਲੱਗਦਾ। ਕਿਉਂ ਮਹਾਰਾਜ, ਕਿਉਂ ਵਿਘਨ ਨਹੀਂ ਲੱਗਦਾ ਜਿਹੜਾ ਵਾਹਿਗੁਰੂ ਅੱਗੇ ਅਰਦਾਸ ਕਰਦਾ? ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ, ਕਿਉਂਕਿ ਉਹ ਤਿੰਨੇ ਬਿਮਾਰੀਆਂ ਨੂੰ ਦੂਰ ਕਰਨ ਵਾਲਾ ਹੈ, ਤਿੰਨੇ ਤਾਪਾਂ ਨੂੰ ਦੂਰ ਕਰਨ ਵਾਲਾ ਹੈ, ਤਿੰਨੇ ਤਾਪਾਂ ਨੂੰ। ਤੇ ਤਿੰਨ ਤਾਪ ਕਿਹੜੇ ਆ? ਇਹ ਆਪਾਂ ਗੁਰੂ ਪਿਆਰੇ ਨੂੰ ਸੁਣਿਆ, ਇਹਨੂੰ ਵਿਦਵਾਨਾਂ ਨੇ ਨਾਂ ਦਿੱਤੇ ਨੇ ਆਦ, ਵਿਆਦ ਤੇ ਉਪਾਧ। ਵਿਦਵਾਨ ਕਹਿੰਦੇ ਆਦ, ਵਿਆਦ ਤੇ ਉਪਾਧ, ਇਹ ਤਿੰਨ ਤਰ੍ਹਾਂ ਦੇ ਤਾਪ ਹੈ, ਪਰ ਪਰਮਾਤਮਾ ਤਿੰਨੇ ਤਰ੍ਹਾਂ ਦੇ ਤਾਪ ਦੂਰ ਕਰ ਦਿੰਦਾ ਗੁਰੂ ਪਿਆਰੇ ਨੂੰ। ਇਹ ਨਹੀਂ ਹੈ ਕਿ ਇਕੱਲੇ ਮਾਨਸਿਕ ਤਾਪ ਵੀ ਦੂਰ ਕਰਦਾ, ਸਰੀਰਕ ਵੀ ਦੂਰ ਕਰ ਦਿੰਦਾ, ਔਰ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਇਹ ਵੀ ਦੂਰ ਕਰ ਦਿੰਦਾ। ਬਸ ਨਿਸ਼ਚਾ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ ਗੁਰੂ ਪਿਆਰੇ। ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤਾਪ ਛੋੜ ਗਿਆ ਪਰਿਵਾਰੇ, ਪਰਿਵਾਰ ਨੂੰ ਤਾਪ ਛੱਡ ਗਿਆ। ਇੱਕ ਤਾਂ ਗੁਰੂ ਪਿਆਰੇ ਇਨਸਾਨ ਦਾ ਪਰਿਵਾਰ ਹੁੰਦਾ, ਪਰਿਵਾਰ ਦੇ ਵਿੱਚ ਮਾਂ ਹੁੰਦੀ ਹੈ, ਬਾਪ ਹੁੰਦਾ, ਪਤਨੀ ਹੁੰਦੀ ਹੈ, ਪਤੀ ਹੁੰਦਾ, ਭਰਾ ਹੁੰਦੇ ਨੇ, ਭੈਣਾਂ ਹੁੰਦੀਆਂ ਨੇ, ਬੇਟੇ ਹੁੰਦੇ ਨੇ, ਬੇਟੀਆਂ ਹੁੰਦੀਆਂ ਨੇ, ਭਤੀਜੇ ਭਤੀਜੀਆਂ, ਭਾਣਜੇ ਭਾਣਜੀਆਂ ਹੁੰਦੀਆਂ ਨੇ, ਇਹ ਪਰਿਵਾਰ ਹੈ। ਇੱਕ ਬੰਦੇ ਦਾ ਹੋਰ ਪਰਿਵਾਰ ਵੀ ਹੈ ਗੁਰੂ ਪਿਆਰੇ, ਉਹ ਪਰਿਵਾਰ ਕਿਹੜਾ ਹੈ? ਉਹ ਬੰਦੇ ਦੇ ਅੰਦਰ ਹੁੰਦਾ। ਬੰਦੇ ਦੇ ਅੰਦਰ ਕਿਹੜਾ ਪਰਿਵਾਰ ਹੈ? ਬੰਦੇ ਦੇ ਅੰਦਰ ਗੁਰੂ ਪਿਆਰੇ ਜਿਹੜੇ ਬੰਦੇ ਦੇ ਇੰਦਰੇ ਨੇ, ਗਿਆਨ ਇੰਦਰੇ, ਕਰਮ ਇੰਦਰੇ, ਇਹ ਵੀ ਬੰਦੇ ਦਾ ਪਰਿਵਾਰ ਹੈ ਗੁਰੂ ਪਿਆਰੇ। ਅੱਖਾਂ, ਨੱਕ, ਜੀਭ, ਤੁਚਾ, ਇਹ ਪਰਿਵਾਰ ਹੈ ਬੰਦੇ ਦਾ। ਤੇ ਜਦੋਂ ਤਾਪ ਚੜ੍ਹਦਾ ਨਾ ਗੁਰੂ ਪਿਆਰੇ, ਉਦੋਂ ਇਹ ਇੰਦਰੇ, ਇਹ ਪਰਿਵਾਰ ਵੀ ਰੋਗੀ ਹੋ ਜਾਂਦਾ। ਹੁਣ ਦੇਖੋ ਗੁਰੂ ਪਿਆਰੇ, ਜੇ ਪਰਿਵਾਰ ਚੋਂ ਇੱਕ ਬੰਦੇ ਨੂੰ ਮੁਸੀਬਤ ਆ ਜਾਏ ਤੇ ਸਾਰਾ ਹੀ ਪਰਿਵਾਰ ਦੁਖੀ ਹੁੰਦਾ ਨਾ, ਸਾਰਾ ਹੀ ਪਰਿਵਾਰ ਦੁਖੀ ਹੋ ਜਾਂਦਾ। ਜੇ ਬੰਦਾ ਘਰ ਦਾ ਮੁਖੀ ਕਰਜ਼ੇ ਚ ਡੁੱਬਿਆ ਹੈ ਤੇ ਪਰਿਵਾਰ ਦੇ ਜੀ ਵੀ ਤਾਂ ਚਿੰਤਾ ਕਰਦੇ ਆ ਨਾ ਗੁਰੂ ਪਿਆਰੇ। ਪਤਨੀ ਚਿੰਤਾ ਕਰਦੀ ਹੈ, ਬੇਟੇ ਚਿੰਤਾ ਕਰਦੇ ਨੇ, ਧੀਆਂ ਚਿੰਤਾ ਕਰਦੀ। ਕੋਈ ਲੜਾਈ ਝਗੜਾ ਹੋ ਗਿਆ ਤਾਂ ਸਾਰੇ ਪਰਿਵਾਰ ਨੂੰ ਵਕਤ ਪੈ ਜਾਂਦਾ। ਤਾਂ ਉਵੇਂ ਗੁਰੂ ਪਿਆਰੇ ਨੂੰ ਜਦੋਂ ਬੰਦੇ ਦੇ ਅੰਦਰ ਬਿਮਾਰੀ ਆਉਂਦੀ ਹੈ ਨਾ, ਚਾਹੇ ਕਾਮ ਆ ਜਾਏ, ਕ੍ਰੋਧ ਆ ਜਾਏ, ਲੋਭ ਆ ਜਾਏ, ਮੋਹ ਆ ਜਾਏ, ਹੰਕਾਰ ਆ ਜਾਏ, ਉਦੋਂ ਇਹ ਇੰਦਰੇ ਵੀ ਬਿਮਾਰ ਹੋ ਜਾਂਦੇ ਆ, ਇੰਦਰੇ ਵੀ ਗੁਰੂ ਪਿਆਰੇ ਔਖੇ ਹੋ ਜਾਂਦੇ ਆ। ਪਰ ਕਹਿੰਦੇ ਜਦੋਂ ਗੁਰੂ ਪਿਆਰਿਓ ਵਾਹਿਗੁਰੂ ਠੰਡ ਪਾ ਦਿੰਦਾ ਹੈ, ਕਹਿੰਦੇ ਉਹ ਪਰਿਵਾਰ ਨੂੰ ਛੱਡ ਕੇ ਇਹ ਤਾਪ ਨਿਕਲ ਜਾਂਦੇ ਆ। ਤਾਪ ਜਿਹੜਾ ਹੈ ਉਹ ਪਰਿਵਾਰ ਨੂੰ ਛੱਡ ਕੇ ਨਿਕਲ ਜਾਂਦਾ ਹੈ। ਕਹਿੰਦੇ ਤਾਪ ਛੋੜ ਗਿਆ ਪਰਿਵਾਰੇ, ਇਹ ਪਾਤਸ਼ਾਹ ਜੀ ਗੁਰੂ ਪਿਆਰਿਓ ਦੱਸਦੇ ਨੇ। ਗੁਰਪੁਰ ਰਾਖੀ, ਗੁਰਪੁਰ ਹੈ ਰਾਖੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਸਾਡੀ ਤਾਂ ਪੂਰੇ ਗੁਰੂ ਨੇ ਰੱਖ ਲਈ, ਪੂਰੇ ਗੁਰੂ ਨੇ ਰੱਖ ਲਈ। ਕੀ ਰੱਖ ਲਈ ਗੁਰੂ ਪਿਆਰੇ? ਇੱਜ਼ਤ, ਪਤ, ਬਿਮਾਰੀਆਂ ਤੋਂ, ਸਾਰੇ ਪਾਸੇ ਤੋਂ ਕਹਿੰਦੇ ਪੂਰੇ ਗੁਰੂ ਨੇ ਰੱਖ ਲਿਆ। ਇੱਥੇ ਦੇਖੋ ਗੁਰੂ ਦੇ ਨਾਲ ਪੂਰਾ ਸ਼ਬਦ ਲਾਇਆ, ਪੂਰਾ ਭਜੂਆ ਨਹੀਂ ਰੱਖ ਸਕਦਾ ਗੁਰੂ ਪਿਆਰੇ। ਅੱਜ ਰੌਲਾ ਜਿਹਾ ਪਾਈ ਜਾਂਦੇ ਪੰਜਾਬ ਦੇ ਪਿੰਡਾਂ ਕਸਬਿਆਂ ਦੇ ਵਿੱਚ, ਕੋਈ ਦੁੱਖ ਹੈ, ਸਿਰ ਦੁਖਦਾ, ਆ ਜਾਓ ਸਾਡੇ ਕੋਲੇ, ਮੰਤਰ ਦਿਆਂਗੇ, ਤੁਹਾਡਾ ਸਿਰ ਹਟ ਜੂਗਾ। ਤੁਹਾਨੂੰ ਕੈਂਸਰ ਦੀ ਬਿਮਾਰੀ ਹੈ, ਆ ਜਾਓ ਸਾਡੇ ਕੋਲੇ, ਤੁਹਾਨੂੰ ਮੰਤਰ ਦਿਆਂਗੇ, ਤੁਹਾਡਾ ਕੈਂਸਰ ਦੂਰ ਹੋ ਜੂਗਾ। ਇੱਕ ਗੱਲ ਗੁਰੂ ਪਿਆਰੇ ਚੇਤੇ ਰੱਖਣੀ ਹੈ, ਇਹ ਨਹੀਂ ਕਿ ਦੂਰ ਨਹੀਂ ਹੁੰਦੇ, ਹੁੰਦੇ ਆ ਦੂਰ, ਪਰ ਕੋਈ ਨਗਲੀ ਪਖੰਡੀ ਹਾਰੀ ਸਾਰੀ ਦੂਰ ਨਹੀਂ ਕਰਦਾ ਗੁਰੂ ਪਿਆਰਿਓ, ਪੂਰਾ ਗੁਰੂ ਦੂਰ ਕਰਨ ਦੀ ਸਮਰੱਥਾ ਰੱਖਦਾ। ਪੂਰਾ ਗੁਰੂ ਉਹ ਪੂਰਾ ਗੁਰੂ ਜਿਹੜਾ ਅਕਾਲ ਪੁਰਖ ਦਾ ਰੂਪ ਹੈ, ਅਕਾਲ ਪੁਰਖ ਦਾ ਰੂਪ। ਤੇ ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਦੌਰ ਦੇ ਵਿੱਚ ਪੂਰਾ ਗੁਰੂ ਜੇ ਕੋਈ ਹੈ ਗੁਰੂ ਪਿਆਰਿਓ, ਤੇ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਬਾਣੀ ਹੈ, ਬਾਣੀ ਸ਼ਬਦ, ਹੋਰ ਨਹੀਂ ਕੋਈ ਗੁਰੂ ਪਿਆਰਿਓ। ਇਸ ਕਰਕੇ ਕਈ ਗੈਰ ਸਿੱਖ ਵੀ ਕਹਿੰਦੇ ਕਿ ਜੇ ਦੁਨੀਆਂ ਦੇ ਵਿੱਚ ਅਮਨ ਚੈਨ ਕੋਈ ਫਲਸਫਾ ਕੋਈ ਵਿਚਾਰਧਾਰਾ ਵਰਤਾ ਸਕਦੀ ਹੈ, ਕਿ ਉਹ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਸਮਾਈ ਹੋਈ ਹੈ। ਹੋਰ ਨਹੀਂ ਕਿਤੋਂ ਗੁਰੂ ਪਿਆਰਿਓ ਦੂਰ ਹੋ ਸਕਦੇ। ਐਵੇਂ ਭੁਲੇਖਾ ਹੈ, ਤੁਰੇ ਫਿਰਦੇ ਭੁਲੇਖਾ ਹੈ ਗੁਰੂ ਪਿਆਰਿਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਗੁਰ ਪੂਰਾ ਹੈ ਰਾਖੀ, ਪੂਰੇ ਗੁਰੂ ਨੇ ਰੱਖੀ ਹੈ। ਕਹਿੰਦੇ ਜਦੋਂ ਵੀ ਕਿਸੇ ਦੀ ਰੱਖੀ ਹੈ, ਪੂਰਾ ਗੁਰੂ ਹੀ ਰੱਖਦਾ। ਗੁਰੂ ਪਿਆਰਿਓ ਅਧੂਰਾ ਕੱਚਾ ਪਿੱਲਾ ਨਹੀਂ ਰੱਖਦਾ ਹੈ। ਕੱਚਾ ਪਿੱਲਾ ਕੱਚੇ ਪਿੱਲੇ ਦੀ ਤਾਂ ਆਗਦੀ ਨਹੀਂ ਰਹਿੰਦੀ ਗੁਰੂ ਪਿਆਰਿਓ, ਹੋਰ ਕਿਸੇ ਦੀ ਕੀ ਰੱਖੂ, ਹੋਰ ਕਿਸੇ ਦੀ ਕੀ ਰੱਖੂ। ਹੁਣ ਦੇਖੋ ਗੁਰੂ ਪਿਆਰਿਓ, ਬੰਦਾ ਜਿਹੜਾ ਨਾ, ਬੰਦਾ ਦਰਿਆ ਚ ਡੁੱਬਦਾ ਹੋਵੇ, ਜੇ ਤਾਰੂ ਹੋਵੇ, ਉਹ ਆਪ ਤਰ ਸਕਦਾ, ਆਪ ਤਰ ਸਕਦਾ ਗੁਰੂ ਪਿਆਰਿਓ, ਦਰਿਆ ਪਾਰ ਕਰ ਸਕਦਾ। ਤੇ ਜੇ ਉਹ ਦਰਿਆ ਦੇ ਕੰਢੇ ਤੇ ਤਰ ਕੇ ਨਾ, ਤੇ ਉੱਥੇ ਗਾਂਹ ਜਾ ਕੇ ਹਿੱਕ ਠੋਕ ਕੇ ਦਾਅਵਾ ਕਰੇ ਕਿ ਮੈਂ 10 ਬੰਦੇ ਮੈਨੂੰ ਫੜ ਲੈਣ, ਮੈਂ 10 ਨੂੰ ਤਰ ਤਾਰ ਲੂੰਗਾ, ਨਹੀਂ ਤਾਰ ਸਕਦਾ। ਉਹ ਡੁੱਬ ਜੂ, 10 ਵੀ ਡੁੱਬੂਗਾ, ਆਪ ਵੀ ਡੁੱਬੂਗਾ, ਕਿਉਂਕਿ ਉਹਦੇ ਚ ਸਮਰੱਥਾ ਤਾਂ ਹੈਗੀ ਹੈ, ਪਰ ਕੱਲੀ ਆਪ ਕਰਨ ਦੀ ਸਮਰੱਥਾ ਹੈ, ਕਿਸੇ ਨੂੰ ਹੋਰ ਤਾਰਨ ਦੀ ਸਮਰੱਥਾ ਨਹੀਂ ਹੈ। ਜੋ ਆਖੇ ਨਾ 10 ਬੰਦਿਆਂ ਨੂੰ, ਮੇਰੀਆਂ ਬਾਹਾਂ ਫੜ ਲਓ, ਮੇਰੀਆਂ ਲੱਤਾਂ ਫੜ ਲਓ, ਮੈਂ ਤਰਨਾ ਜਾਣਦੇ, ਮੈਂ ਦਰਿਆ ਚ ਉਤਰਦੇ ਤੇ ਮੈਂ ਤੁਹਾਨੂੰ ਵੀ ਦਰਿਆ ਦੇ ਪਾਰਲੇ ਪਾਸੇ ਲੈ ਜੂੰਗਾ, ਨਹੀਂ ਲਿਜਾ ਸਕਦਾ ਗੁਰੂ ਪਿਆਰਿਓ। ਛੋਟਾ ਜਿਹਾ ਡੰਡਾ ਦਰਿਆ ਚ ਸੁੱਟ ਦਈਏ ਨਾ, ਉਹ ਤਰਿਆ ਜਾਂਦਾ ਹੁੰਦਾ, ਪਰ ਜੇ ਡੰਡਾ ਆਖੇ ਨਾ ਵੀ ਕਿਸੇ ਨੇ ਬਚਣਾ ਤੇ ਮੈਨੂੰ ਫੜ ਲਓ, ਤੇ ਮੈਂ ਕਹਿੰਦੇ ਬਚਾ ਲੂੰਗਾ, ਡੰਡਾ ਗੁਰੂ ਪਿਆਰਿਓ ਕਿਸੇ ਨੂੰ ਨਹੀਂ ਬਚਾ ਸਕਦਾ, ਕਿਉਂਕਿ ਉਸ ਡੰਡੇ ਦੇ ਵਿੱਚ ਆਪ ਤਰਨ ਦੀ ਤਾਕਤ ਤਾਂ ਹੈਗੀ ਹੈ, ਪਰ ਕਿਸੇ ਨੂੰ ਤਾਰਨ ਦੀ ਸਮਰੱਥਾ ਜਿਹੜੀ ਹੈ ਉਹ ਡੰਡੇ ਚ ਨਹੀਂ ਹੈ। ਇਸ ਕਰਕੇ ਗੁਰੂ ਪਿਆਰਿਓ, ਆ ਦੁਨੀਆਂ ਦੇ ਵਿੱਚ ਜਿਹੜੇ ਤੁਰੇ ਫਿਰਦੇ ਹਨ, ਇਹਨਾਂ ਚ ਸਮਰੱਥਾ ਤਾਂ ਹੋਏਗੀ, ਮੰਨ ਲੈਂਦੇ, ਪਰ ਸੀਮਤ ਸਮਰੱਥਾ ਹੈ। ਜੇ ਗੁਰੂ ਪਿਆਰਿਓ ਪੂਰਾ ਦੇ ਪੂਰ ਪਾਰ ਲੰਘਾ ਸਕਦਾ, ਤੇ ਗੁਰੂ ਨਾਨਕ ਸਾਹਿਬ ਦਾ ਜਹਾਜ਼ ਲੰਘਾ ਸਕਦਾ, ਹੋਰ ਨਹੀਂ ਕੋਈ ਲੰਘਾ ਸਕਦਾ ਗੁਰੂ ਨਾਨਕ ਸਾਹਿਬ ਦਾ ਜਹਾਜ਼। ਪੁਰਾਣੇ ਬਜ਼ੁਰਗ ਪੜ੍ਹਦੇ ਹੁੰਦੇ ਸੀ ਨਾ, ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਤਾਂ ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਗੁਰ ਪੂਰਾ ਹੈ ਰਾਖੀ, ਪੂਰੇ ਗੁਰੂ ਨੇ ਰੱਖ ਲਈ ਹੈ।
ਸ਼ਰਨ ਸੱਚੇ ਕੀ ਤਾਕੀ,
ਸ਼ਰਨ ਸੱਚੇ ਕੀ ਤਾਕੀ, ਇਹ ਸ਼ਬਦ ਗੁਰ ਪਿਆਰਿਓ ਤਾਕੀ, ਇਹਨੂੰ ਜੇ ਅਲੱਗ ਅਲੱਗ ਪੜ੍ਹਾਂਗੇ ਨਾ ਗੁਰੂ ਪਿਆਰਿਓ, ਫਿਰ ਅਰਥ ਗਲਤ ਹੋ ਜਾਣਗੇ। ਜੇ ਆਪਾਂ ਪੜ੍ਹਾਂਗੇ ਨਾ ਤਾ ਕੀ, ਫਿਰ ਹੋਜੂਗਾ ਤਿਸ ਦੀ, ਪਰ ਇਹ ਤਾਕੀ, ਤਾਕੀ ਦਾ ਮਤਲਬ ਹੁੰਦਾ ਗੁਰ ਪਿਆਰਿਓ ਤੱਕੀ। ਇੱਕ ਤਾਕੀ ਅਸੀਂ ਗੁਰ ਪਿਆਰਿਓ ਬਾਰੀ ਨੂੰ ਵੀ ਕਹਿ ਦਿੰਦੇ ਹਾਂ, ਵਿੰਡੋ ਨੂੰ ਵੀ ਕਹਿ ਦਿੰਦੇ ਹਾਂ ਤਾਕੀ। ਖਾਸ ਤੌਰ ਤੇ ਮਾਲਵੇ ਦੇ ਵਿੱਚ ਸ਼ਬਦ ਤਾਕੀ ਇਸਤੇਮਾਲ ਕੀਤਾ ਜਾਂਦਾ ਹੈ ਵਿੰਡੋ ਵਾਸਤੇ, ਬਾਰੀ ਵਾਸਤੇ, ਤਾਕੀ ਖੋਲ ਦਿਓ। ਪਰ ਇੱਥੇ ਤਾਕੀ ਦਾ ਅਰਥ ਹੈ ਤੱਕੀ। ਜਿਵੇਂ ਅਸੀਂ ਕਹਿੰਦੇ ਮੈਂ ਤਾਂ ਭਾਈ ਤੇਰਾ ਹੀ ਆਸਰਾ ਤੱਕਿਆ, ਮੈਂ ਤਾਂ ਤੇਰੀ ਵੋਟ ਤੱਕੀ ਹੈ, ਤੇ ਉਹ ਸ਼ਬਦ ਹੈ ਗੁਰੂ ਪਿਆਰਿਓ ਤਾਕੀ। ਤਾਕੀ ਦਾ ਮਤਲਬ ਤੱਕੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸ਼ਰਨ ਸੱਚੇ ਕੀ ਤਾਕੀ, ਅਸੀਂ ਸੱਚੇ ਅਕਾਲ ਪੁਰਖ ਦੀ ਸ਼ਰਨ ਤੱਕੀ ਹੈ, ਸੱਚੇ ਅਕਾਲ ਪੁਰਖ ਦੀ ਸ਼ਰਨ। ਤੇ ਜਿਹੜੇ ਸੱਚੇ ਅਕਾਲ ਪੁਰਖ ਦੀ ਸ਼ਰਨ ਤੱਕਦੇ ਆ ਨਾ ਗੁਰੂ ਪਿਆਰਿਓ, ਉਹਨਾਂ ਨੂੰ ਫਿਰ ਡੁੱਬਣਾ ਨਹੀਂ ਪੈਂਦਾ ਹੈ, ਉਹ ਨਿਸ਼ਚੈ ਤਰਦੇ ਹੀ ਤਰਦੇ ਨੇ ਗੁਰੂ ਪਿਆਰਿਓ। ਡੁੱਬਦੇ ਉਹ ਨੇ ਜਿਹੜੇ ਸ਼ਰਨ ਤਾਂ ਤੱਕਦੇ ਹੈ, ਪਰ ਕੱਚਿਆਂ ਦੀ ਤੱਕ ਲੈਂਦੇ ਆ, ਪਿੱਲਿਆਂ ਦੀ ਤੱਕ ਲੈਂਦੇ, ਕੱਚਿਆਂ ਪਿੱਲਿਆਂ ਦੀ ਤੱਕ ਲੈਂਦੇ, ਕੱਚਿਆਂ ਪਿੱਲਿਆਂ ਦੀ। ਅਸੀਂ ਕਿੱਸਾ ਪੜ੍ਹਦੇ ਹਾਂ ਨਾ ਗੁਰੂ ਪਿਆਰਿਓ, ਕਹਿੰਦੇ ਘੜੇ ਦੇ ਉੱਤੇ ਲੜਕੀ ਜਿਹੜੀ ਸੀ ਸੋਹਣੀ, ਕਹਿੰਦੇ ਉਹ ਜਦੋਂ ਦਰਿਆ ਪਾਰ ਕਰਨ ਲੱਗੀ ਤੇ ਡੁੱਬ ਗਈ, ਕਿਉਂ? ਕਿਉਂਕਿ ਜਿਹੜੇ ਘੜੇ ਦੇ ਆਸਰੇ ਉਹ ਦਰਿਆ ਪਾਰ ਕਰਨ ਲੱਗੀ ਸੀ, ਉਹ ਘੜਾ ਕੱਚਾ ਸੀ। ਕੱਚਾ ਘੜਾ ਜਿਵੇਂ ਦਰਿਆ ਨੂੰ ਨਾ ਪਾਰ ਕਰਾ ਸਕਦਾ, ਉਵੇਂ ਕੱਚਾ ਗੁਰੂ ਜਗਤ ਪਾਰ ਨਹੀਂ ਕਰਾ ਸਕਦਾ। ਇਹ ਚੇਤੇ ਰੱਖਣਾ ਗੁਰੂ ਪਿਆਰਿਓ, ਉਹ ਕੱਚਾ ਘੜਾ ਜਗਤ ਦਰਿਆ ਨੂੰ ਨਾ ਪਾਰ ਕਰਾ ਸਕਿਆ ਜਾਂ ਸਕਦਾ, ਉਵੇਂ ਕੱਚਾ ਗੁਰੂ ਕਦੇ ਸੰਸਾਰ ਪਾਰ ਨਹੀਂ ਕਰਾ ਸਕਦਾ। ਵਿਚਾਲੇ ਤਾਂ ਲੈ ਜੂਗਾ, ਵਿਚਾਲੇ ਤਾਂ ਲੈ ਜੂ ਗੁਰੂ ਪਿਆਰਿਓ, ਪਰ ਡੋਬ ਦੂਗਾ ਵਿਚਾਲੇ ਲਿਜਾ ਕੇ, ਪਾਰ ਨਹੀਂ ਲੰਘਾ ਸਕਦਾ। ਕੱਚੇ ਚ ਇੰਨੀ ਕੁ ਸਮਰੱਥਾ ਤਾਂ ਹੈਗੀ ਹੈ ਵੀ ਜਿਹੜਾ ਕੱਚੇ ਦਾ ਆਸਰਾ ਲੈ ਲੂ, ਦਰਿਆ ਦੇ ਵਿਚਾਲੇ ਜੇ ਲੈ ਜੂ, ਪਰ ਉਦੋਂ ਬਾਅਦ ਜਾ ਕੇ ਦਰਿਆ ਦੀਆਂ ਛੱਲਾਂ ਜਿਹੜੀਆਂ ਨੇ ਇੰਨੀਆਂ ਵੱਡੀਆਂ ਹੋ ਜਾਂਦੀਆਂ ਉਹ ਆਪ ਹੀ ਖੜ ਜਾਂਦਾ ਤੇ ਜਿਹੜਾ ਆਸਰਾ ਤੱਕਿਆ ਹੁੰਦਾ ਜਿਹਨੇ ਉਹਨੇ ਤਾਂ ਡੁੱਬਣਾ ਹੀ ਡੁੱਬਣਾ ਹੁੰਦਾ। ਇਸ ਕਰਕੇ ਗੁਰੂ ਪਿਆਰਿਓ ਕੱਚਿਆਂ ਦਾ ਆਸਰਾ ਤੱਕਣਾ ਜਿਹੜਾ ਹੈ ਉਹ ਬੰਦ ਕਰਕੇ ਸਾਨੂੰ ਸਮਰੱਥ ਗੁਰੂ ਦਾ ਆਸਰਾ ਤੱਕਣਾ ਚਾਹੀਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸ਼ਰਨ ਸੱਚੇ ਕੀ ਤਾਕੀ, ਅਸੀਂ ਭਾਈ ਸੱਚੇ ਅਕਾਲ ਪੁਰਖ ਦੀ ਸ਼ਰਨ ਤੱਕੀ ਹੈ।
ਪਰਮੇਸ਼ਰ ਆਪ ਹੋਆ ਰਖਵਾਲਾ,
ਉਹੀ ਰਹਾਉ ਦੀ ਪੰਕਤੀ ਜੀ ਦੀ ਵਿਚਾਰ ਸੁਣੀ ਹੈ। ਪਰਮੇਸ਼ਰ ਆਪ ਹੋਆ ਰਖਵਾਲਾ, ਜਿਹਦਾ ਉਹ ਮਾਲਕ ਵਾਹਿਗੁਰੂ ਆਪ ਰਖਵਾਲਾ ਹੁੰਦਾ।
ਸਾਤ ਸਹਿਜ ਸੁਖ ਕਿਮਨ ਹੈ ਉਪਜੇ, ਮਨ ਹੋਆ ਸਦਾ ਸੁਖਾਲਾ।
ਸ਼ਾਂਤ ਸਹਿਜ ਸੁਖ ਖਿਲਮ ਹੈ ਉਪਜੇ, ਉਹਦੇ ਅੰਦਰ ਇੱਕ ਖਿਲ ਦੇ ਵਿੱਚ ਸ਼ਾਂਤੀ ਸਹਿਜ ਤੇ ਸੁਖ ਪੈਦਾ ਹੋ ਜਾਂਦਾ। ਮਨ ਹੋਆ ਸਦਾ ਸੁਖਾਲਾ, ਮਨ ਸਦਾ ਹੀ ਸੁਖਾਲਾ ਹੋ ਜਾਂਦਾ, ਸੌਖਾ ਹੋ ਜਾਂਦਾ।
ਰਹਾਉ ਹਰ ਹਰ ਨਾਮ ਦੀਏ ਦਾਰੂ।
ਅੱਛਾ, ਇੱਕ ਮਨ ਚ ਸਵਾਲ ਪੈਦਾ ਹੁੰਦਾ, ਜਦੋਂ ਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੂੰ ਤਿੰਨੇ ਤਾਪਾਂ ਨੂੰ ਦੂਰ ਕਰਨ ਵਾਲਾ ਹੈ ਤੇ ਸਾਡੇ ਤਾਪ ਦੂਰ ਕਰ, ਫਿਰ ਗੁਰੂ ਕੋਈ ਦਵਾਈ ਦਿੰਦਾ? ਦਵਾਈ ਦਿੰਦਾ ਕੋਈ ਬੂਟੀ ਦਿੰਦਾ? ਦਿੰਦਾ ਹੈ ਗੁਰੂ, ਕਾਹਦੀ ਦਵਾਈ ਦਿੰਦਾ? ਕਹਿੰਦੇ ਹਰ ਹਰ ਨਾਮ ਦੀਓ ਦਾਰੂ, ਨਾਮ ਦੀ ਦਾਰੂ ਦਿੰਦਾ, ਨਾਮ ਦੀ ਦਾਰੂ। ਦਾਰੂ ਦਾ ਅਰਥ ਹੁੰਦਾ ਗੁਰਪਿਆਰੀ ਦਵਾਈ। ਕਹਿੰਦੇ ਨਾਮ ਦੀ ਦਾਰੂ ਦਿੰਦਾ ਗੁਰੂ, ਤੇ ਜਿਵੇਂ ਵੈਦ ਹੁੰਦਾ ਨਾ ਵੈਦ, ਗੁਰੂ ਪਿਆਰੀ ਜਦੋਂ ਉਹਦੇ ਕੋਲੇ ਡਾਕਟਰ ਕੋਲੇ ਜਦੋਂ ਕੋਈ ਬਿਮਾਰ ਜਾਂਦਾ ਤੇ ਡਾਕਟਰ ਦੋ ਚੀਜ਼ਾਂ ਕਰਦਾ ਗੁਰੂ ਪਿਆਰੀ, ਇੱਕ ਤਾਂ ਉਹ ਦਾਰੂ ਦਿੰਦਾ ਦਵਾਈ ਦਿੰਦਾ, ਦੂਜਾ ਉਹ ਪਰਹੇਜ ਦੱਸਦਾ। ਦੋਵੇਂ ਚੀਜ਼ਾਂ, ਜੇ ਬੰਦਾ ਦਵਾਈ ਖਾਈ ਜਾਵੇ ਪਰਹੇਜ ਨਾ ਰੱਖੇ ਗੁਰੂ ਪਿਆਰੀ ਤਾਂ ਉਹਨੇ ਠੀਕ ਨਹੀਂ ਹੁੰਦਾ। ਕਈ ਵਾਰੀ ਅਸੀਂ ਦਵਾਈ ਲੈ ਲੈਂਦੇ ਹਾਂ ਪਰਹੇਜ ਕਰਦੇ ਨਹੀਂ ਫਿਰ ਠੀਕ ਨਹੀਂ ਹੁੰਦੇ ਗੁਰੂ ਪਿਆਰੀ, ਤੇ ਦੋਸ਼ ਅਸੀਂ ਡਾਕਟਰ ਨੂੰ ਦਈ ਜਾਂਦੇ ਹਾਂ ਵੀ ਡਾਕਟਰ ਚੰਗਾ ਨਹੀਂ ਸੀ, ਉਹਨੇ ਦਵਾਈ ਵੀ ਚੰਗੀ ਦਿੱਤੀ, ਮੇਰਾ ਫਰਕ ਨਹੀਂ ਪਿਆ। ਇਹ ਨਹੀਂ ਦੱਸਦਾ ਵੀ ਮੈਂ ਪਰਹੇਜ ਤਾਂ ਰੱਖਿਆ ਹੀ, ਮੈਂ ਪਰਹੇਜ ਤਾਂ ਰੱਖਿਆ ਡੱਕਿਆ ਹੀ। ਬਾਣੀ ਪੜ੍ਹਨੀ ਹੈ, ਨਾਮ ਜਪਣਾ, ਨਾਲ ਨਾਲ ਪਰਹੇਜ ਵੀ ਕਰਨਾ ਗੁਰੂ ਪਿਆਰੀ। ਇਹ ਨਹੀਂ ਹੈ ਕਿ ਬਾਣੀ ਪੜ੍ਹ ਲਈ, ਨਾਮ ਵੀ ਜਪ ਲਿਆ ਤੇ ਜਦੋਂ ਗੁਰੂ ਪਿਆਰੀ ਮਾੜਾ ਜਾ ਕੋਈ ਹੋਇਆ ਤੇ ਗਲ ਪੈ ਗਿਆ ਕਿਸੇ ਦੇ, ਕ੍ਰੋਧ ਆ ਗਿਆ ਤੇ ਗਲ ਫੜ ਲਿਆ, ਤੂੰ ਮੈਨੂੰ ਆਹ ਗੱਲ ਕਿਵੇਂ ਕਹਿਤੀ ਹੈ? ਇਹ ਨਹੀਂ ਗੁਰੂ ਪਿਆਰੀ, ਨਾਲ ਪਰਹੇਜ ਵੀ ਰੱਖਣਾ, ਠੰਡਾ ਰਹਿਣਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਰੂ ਨਾਮ ਦੀ ਦਵਾਈ ਦਿੰਦਾ, ਨਾਮ ਦੀ ਦਵਾਈ। ਇੱਕ ਗੱਲ ਗੁਰੂ ਪਿਆਰੇ, ਹੋਰ ਕ੍ਰੋਧ ਹੋਰ ਚੀਜ਼ ਹੈ, ਵੀਰ ਰਸ ਹੋਰ ਚੀਜ਼ ਹੈ। ਵੀਰ ਰਸ ਜਿਹੜਾ ਉਹ ਗੁਣ ਹੈ ਤੇ ਕ੍ਰੋਧ ਜਿਹੜਾ ਇਹ ਬਿਮਾਰੀ ਹੈ। ਸਿੱਖ ਨੇ ਵੀਰ ਰਸ ਤਾਂ ਧਾਰਨਾ ਪਰ ਕ੍ਰੋਧ ਨਹੀਂ ਕਰਨਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਰੂ ਜਿਹੜਾ ਹੈ ਉਹਨੇ ਨਾਮ ਦੀ ਦਾਰੂ ਦੇ ਦਿੱਤੀ ਹੈ।
ਤੁਮ ਸਗਲਾ ਰੋਗ ਦਿਦਾਰੂ,
ਨਾਮ ਦੀ ਉਸ ਦਵਾਈ ਨੇ ਕਹਿੰਦੇ ਤੁਮ ਸਗਲਾ ਰੋਗ ਦਿਦਾਰੂ, ਕਹਿੰਦੇ ਉਹਨੇ ਸਾਰਾ ਹੀ ਰੋਗ ਬਿਦਾਰ ਦਿੱਤਾ ਹੈ, ਸਾਰਾ ਹੀ ਰੋਗ ਠੀਕ ਕਰ ਦਿੱਤਾ ਹੈ।
ਆਪਣੇ ਕਿਰਪਾ ਧਾਰੂ,
ਆਪਣੀ ਕਿਰਪਾ ਧਾਰੀ ਗੁਰੂ ਨੇ, ਵਾਹਿਗੁਰੂ ਨੇ ਆਪਣੀ ਕਿਰਪਾ ਕਰਤੀ, ਆਪਣੀ ਕਿਰਪਾ ਧਾਰ ਲਈ, ਆਪਣੀ ਬਖਸ਼ਿਸ਼ ਕਰ ਦਿੱਤੇ।
ਤੁਮ ਸਗਲੀ ਬਾਤ ਸਵਾਰੀ,
ਇਹ ਸਗਲੀ ਬਾਤ ਸਵਾਰੀ ਗੁਰੂ ਨੇ ਆਪਦੀ ਸਾਰੀ ਗੱਲ ਸਵਾਰ ਲਈ, ਭਾਵ ਜਿਹੜੀ ਗੱਲ ਗੁਰੂ ਕਹਿੰਦਾ ਉਹ ਪੂਰੀ ਕਰਕੇ ਦਿਖਾ ਤੀ। ਗੁਰੂ ਜਿਹੜੀ ਗੱਲ ਕਹਿੰਦਾ ਉਹ ਪੂਰੀ ਕਰਕੇ ਦਿਖਾ ਤੀ। ਗੁਰੂ ਕਹਿੰਦਾ ਪਰਮੇਸ਼ਵਰ ਆਪ ਰਖਵਾਲਾ ਹੁੰਦਾ, ਜਦੋਂ ਕੋਈ ਅਰਦਾਸ ਕਰਦਾ ਨਿਸ਼ਚੇ ਨਾਲ, ਤੇ ਜਦੋਂ ਅਰਦਾਸ ਕੀਤੀ ਨਿਸ਼ਚੇ ਨਾਲ ਤੇ ਕਹਿੰਦੇ ਫਿਰ ਉਹ ਕਲਾ ਵਰਤਦੀ, ਦੁੱਖ ਰੋਗ ਸਾਰੇ ਚਲੇ ਗਏ। ਇਹ ਕਹਿੰਦੇ ਉਹਨੇ ਆਪਣੀ ਗੱਲ ਜਿਹੜੀ ਸੀ ਸਵਾਰ ਲਈ, ਤਿੰਨ ਸਗਲੀ ਬਾਤ ਸਵਾਰੀ, ਸਾਰੀ ਆਪਣੀ ਬਾਤ ਸਵਾਰ ਲਈ।
ਪ੍ਰਭ ਆਪਣਾ ਬਿਰਦ ਸੰਭਾਰਿਆ,
ਪ੍ਰਭ ਆਪਣਾ ਬਿਰਦ ਸੰਭਾਰਿਆ, ਪ੍ਰਭ ਪ੍ਰਭੂ ਨੇ ਆਪਣਾ ਬਿਰਦ। ਬਿਰਦ ਕੀ ਹੁੰਦਾ ਗੁਰਪਿਆਰਿਓ? ਇੱਕ ਸ਼ਬਦ ਹੈ ਬਿਰਦ, ਇੱਕ ਸ਼ਬਦ ਹੈ ਬਿਰਦ। ਕਹਿੰਦੇ ਬਿਰਦ ਬਾਣੀ ਕੀ ਲਾਜ, ਬਿਰਦ ਦਾ ਅਰਥ ਹੁੰਦਾ ਗੁਰਪਿਆਰਿਓ ਬਜ਼ੁਰਗ, ਤੇ ਬਿਰਦ ਦਾ ਅਰਥ ਹੁੰਦਾ ਸੁਭਾਅ, ਸੁਭਾਅ। ਬਿਰਦ ਦਾ ਅਰਥ ਹੁੰਦਾ ਦੱਬੇ ਨਾਲ ਜਦੋਂ ਸ਼ਬਦ ਆ ਗਏ ਨਾ ਗੁਰਪਿਆਰਿਓ ਬਿਰਦ, ਤੇ ਉਹਦਾ ਅਰਥ ਹੁੰਦਾ ਸੁਭਾਅ। ਪਰਮੇਸ਼ਵਰ ਦਾ ਇੱਕ ਸੁਭਾਅ ਹੈ ਕਿ ਜਿਹੜਾ ਉਹਦੀ ਸ਼ਰਨ ਆ ਜਾਂਦਾ ਉਹਦੇ ਤੇ ਦਇਆ ਕਰਦਾ, ਉਹਦਾ ਸੁਭਾਅ ਹੈ ਗੁਰੂ ਪਿਆਰੇ, ਉਹਨੇ ਦਇਆ ਕਰਨੀ ਕਰਨੀ ਹੈ। ਆਪਾਂ ਕਹਿੰਦੇ ਫਲਾਨੇ ਦੀ ਤਾਂ ਆਦਤ ਹੈ ਯਾਰ, ਉਹ ਤਾਂ ਮਾੜੀ ਜੀ ਜਦੋਂ ਉਹਨੇ ਕੋਈ ਗੱਲ ਕਹਿ ਤੇ ਉਹਨਾਂ ਤਾਂ ਭੜਕ ਹੀ ਪੈਂਦਾ, ਉਹਦਾ ਤਾਂ ਸੁਭਾਅ ਹੈ। ਉਵੇਂ ਪਰਮਾਤਮਾ ਦਾ ਸੁਭਾਅ ਹੈ ਜਿਹੜਾ ਇਹਦੀ ਸ਼ਰਨ ਦੇ ਵਿੱਚ ਆ ਜਾਏ ਉਹਦੇ ਤੇ ਉਹਨੇ ਕਿਰਪਾ ਕਰਨੀ ਕਰਨੀ ਹੈ ਗੁਰੂ ਪਿਆਰੇ, ਇਹ ਉਹਦਾ ਸੁਭਾਅ ਹੈ। ਪ੍ਰਭ ਆਪਣੇ ਬਿਰਧ ਸੰਭਾਲਿਆ ਤੇ ਵਾਹਿਗੁਰੂ ਆਪਣੇ ਇਸ ਬਿਰਧ ਨੂੰ ਸੰਭਾਲਦਾ ਹੈ, ਉਹਨੇ ਆਪਣੇ ਬਿਰਧ ਸੰਭਾਲਿਆ ਹੈ।
ਹਮਰਾ ਗੁਣ ਅਵਗੁਣ ਨਾ ਵਿਚਾਰਿਆ।
ਇੱਕ ਗੱਲ ਹੋਰ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਜਦੋਂ ਕਹਿੰਦੇ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਪੈ ਕੇ ਅਰਦਾਸ ਕੀਤੀ ਨਾ, ਕਹਿੰਦੇ ਫਿਰ ਉਹਨੇ ਸਾਡਾ ਗੁਣ ਅਵਗੁਣ ਨਹੀਂ ਦੇਖਿਆ। ਮਤਲਬ ਕੀ ਹੈ? ਮਤਲਬ ਸਾਨੂੰ ਸਮਝਾ ਰਹੇ ਨੇ, ਜਦੋਂ ਕਹਿੰਦੇ ਤੁਸੀਂ ਸਾਰੇ ਆਸਰੇ ਛੱਡ ਕੇ ਗੁਰੂ ਦੇ ਦਵਾਰ ਆ ਗਏ ਨਾ, ਗੁਰੂ ਨਾਨਕ ਸਾਹਿਬ ਦੇ ਘਰ ਆ ਗਏ, ਫਿਰ ਕਹਿੰਦੇ ਗੁਣ ਔਗਣ ਵੀ ਤੁਹਾਡੇ ਦੇਖ ਰਹੇ ਉਹਨੇ, ਗੁਣ ਔਗਣ ਨਹੀਂ ਦੇਖ ਰਹੇ, ਉਹਨੇ ਕਿਰਪਾ ਕਰ ਦੇਣੀ ਹੈ, ਬਖਸ਼ਿਸ਼ ਕਰ ਦੇਣੀ ਹੈ ਗੁਰੂ ਪਿਆਰੇ ਜਦੋਂ ਤੁਸੀਂ ਉਹਦੇ ਦਰ ਤੇ ਆ ਗਏ। ਕੋਈ ਘਰ ਦੇ ਅੱਗੇ ਬੂਹੇ ਚ ਗੁਰੂ ਪਿਆਰੇ ਕੋਈ ਪਾਟੇ ਪੁਰਾਣੇ ਕੱਪੜੇ ਪਾ ਕੇ ਕੋਈ ਮੰਗਤਾ ਆ ਗਏ ਤੇ ਆ ਕੇ ਹੱਥ ਫੈਲਾ ਕੇ ਆਖੇ ਮੈਨੂੰ ਦੋ ਰੋਟੀਆਂ ਖਾਣ ਨੂੰ ਦੇ ਦਿਓ, ਤੇ ਅਸੀਂ ਗੁਰੂ ਪਿਆਰੇ ਉਹਦਾ ਕੋਈ ਗੁਣ ਔਗਣ ਕੋਈ ਪਿੱਛਾ ਦੇਖਦੇ, ਕੌਣ ਹੈ, ਕਿੱਥੋਂ ਆਇਆ, ਕਿਸ ਖਾਨਦਾਨ ਦਾ, ਕਿਸ ਪਰਿਵਾਰ ਦਾ, ਕੀ ਇਹਨੇ ਕੀਤਾ ਕੀ ਨਹੀਂ ਕੀਤਾ, ਅਸੀਂ ਨਹੀਂ ਦੇਖਦੇ। ਅਸੀਂ ਕੀ ਕਰਦੇ ਹਾਂ? ਛਾਬੇ ਚੋਂ ਛੀਕੂ ਚੋਂ ਰੋਟੀਆਂ ਚੁੱਕ ਕੇ ਉਹਦੇ ਧੋਣ ਤੇ ਰੱਖ ਦਿੰਦੇ। ਕਿਉਂ? ਸਾਡੇ ਦਰ ਤੇ ਆਇਆ ਔਰ ਉਹਨੇ ਕਿਹਾ ਵੀ ਭੁੱਖ ਲੱਗੀ ਹੈ ਮੈਨੂੰ ਦੇ ਦਿਓ, ਮੇਰੇ ਕੋਲ ਖਾਣ ਦਾ ਪ੍ਰਬੰਧ ਨਹੀਂ ਹੈ। ਇਵੇਂ ਗੁਰੂ ਪਿਆਰਿਓ, ਜਦੋਂ ਕੋਈ ਅਕਾਲ ਪੁਰਖ ਦੇ ਦਰ ਤੇ ਆ ਜਾਂਦਾ ਨਾ, ਗੁਰੂ ਦੇ ਦਰ ਤੇ ਆ ਜਾਂਦਾ, ਗੁਰੂ ਫਿਰ ਪਿੱਛਾ ਨਹੀਂ ਦੇਖਦਾ ਹੈ, ਚੰਗਾ ਮਾੜਾ ਨਹੀਂ ਦੇਖਦਾ, ਉਹਦੇ ਤੇ ਕਿਰਪਾ ਕਰਦਾ। ਇਸ ਕਰਕੇ ਗੁਰੂ ਦੇ ਦਰ ਤੇ ਆਉਣਾ ਚਾਹੀਦਾ ਹੈ।
ਗੁਰ ਦਾ ਸ਼ਬਦ ਭਇਓ ਸਾਖੀ,
ਗੁਰ ਦਾ ਸ਼ਬਦ ਭਇਓ ਸਾਖੀ। ਸਾਖੀ ਸ਼ਬਦ ਹੈ ਜਿਹੜਾ, ਸਾਖੀ ਸਾਖੀ ਦਾ ਅਰਥ ਦੋ ਅਰਥ ਹੁੰਦੇ, ਇੱਕ ਕਹਾਣੀ ਹੁੰਦਾ ਸਾਖੀ ਦਾ, ਇੱਥੇ ਸਾਖੀ ਇੱਕ ਸਾਖੀ ਗਵਾਹੀ ਨੂੰ ਵੀ ਕਹਿ ਦਿੰਦੇ, ਇੱਥੇ ਸਾਖੀ ਦਾ ਅਰਥ ਹੈ ਸਾਖਿਆਤ। ਗੁਰੂ ਦਾ ਜਿਹੜਾ ਸ਼ਬਦ ਹੈ ਅੰਦਰ ਸਾਖਿਆਤ ਹੋ ਗਿਆ, ਅੰਦਰ ਪ੍ਰਕਾਸ਼ਿਤ ਹੋ ਗਿਆ। ਜਦੋਂ ਅਸੀਂ ਸ਼ਬਦ ਦੀ ਕਥਾ ਸੁਣੀਏ ਤੇ ਇਹ ਸ਼ਬਦ ਗੁਰੂ ਪਿਆਰੇ ਸਾਡੇ ਅੰਦਰ ਸਾਖਿਆਤ ਹੋ ਗਿਆ, ਸਾਡੇ ਅੰਦਰ ਜਿਹੜਾ ਸੀ ਉਹ ਪ੍ਰਜਵਲਿਤ ਹੋ ਗਿਆ, ਪ੍ਰਕਾਸ਼ਿਤ ਹੋ ਗਿਆ। ਇਹਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਰ ਦਾ ਸ਼ਬਦ ਭਇਓ ਸਾਖੀ, ਗੁਰੂ ਦਾ ਸ਼ਬਦ ਜਿਹੜਾ ਸੀ ਉਹ ਸਾਡੇ ਅੰਦਰ ਸਾਖਿਆਤ ਹੋ ਗਿਆ।
ਤਿਨ ਸਗਲੀ ਲਾਜ ਰਾਖੀ,
ਤਿਨ ਸਗਲੀ ਲਾਜ ਰਾਖੀ, ਤੇ ਉਸ ਸ਼ਬਦ ਨੇ, ਉਸ ਗੁਰੂ ਨੇ ਸਾਡੀ ਸਾਰੀ ਲਾਜ ਜਿਹੜੀ ਹੈ, ਸਾਰੀ ਪੱਤ, ਸਾਰੀ ਇੱਜ਼ਤ ਜਿਹੜੀ ਹੈ ਰੱਖ ਲਈ।
ਬੁਲਾਇਆ ਬੋਲੀ ਤੇਰਾ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਖੋ ਕਿੱਡੀ ਕਮਾਲ ਦੀ ਗੱਲ ਕਹਿੰਦੇ ਨੇ, ਕਹਿੰਦੇ ਹੇ ਅਕਾਲ ਪੁਰਖ ਬੁਲਾਇਆ ਬੋਲੀ ਤੇਰਾ। ਵਾਹਿਗੁਰੂ ਕਹਿੰਦੇ ਅਸੀਂ ਤਾਂ ਤੇਰੇ ਬੁਲਾਈ ਬੋਲਦੇ ਹਾਂ, ਆਹ ਜਿਹੜੇ ਬੋਲ ਹੈ ਨਾ ਇਹ ਕੋਈ ਸਾਡੇ ਥੋੜੀ। ਕੌਣ ਕਹਿ ਰਿਹਾ? ਗੁਰੂ ਪਿਆਰਿਓ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਹੇ ਅਕਾਲ ਪੁਰਖ ਆਹ ਜਿਹੜੀਆਂ ਗੱਲਾਂ ਅਸੀਂ ਕਹਿ ਰਹੇ ਹਾਂ ਨਾ, ਆਹ ਸ਼ਬਦ ਦੇ ਅੰਦਰ ਇਹ ਕੋਈ ਸਾਡੀਆਂ ਥੋੜੀ ਹੈ, ਇਹ ਤਾਂ ਤੂੰ ਬੁਲਾ ਰਹੇ ਹੋ ਤੇ ਅਸੀਂ ਕਹਿ ਰਹੇ। ਦੇਖੋ ਕਿੱਡੀ ਕਮਾਲ ਦੀ ਗੱਲ ਹੈ, ਬੁਲਾਇਆ ਬੋਲੀ ਤੇਰਾ। ਵਾਹਿਗੁਰੂ ਤੂੰ ਬੁਲਾਉਣਾ ਕਿ ਅਸੀਂ ਬੋਲਦੇ ਪਏ ਹਾਂ, ਤੂੰ ਬੁਲਾਇਆ ਤੇ ਅਸੀਂ ਬੋਲਦੇ ਪਏ ਹਾਂ, ਇਹ ਤੇਰੇ ਬੋਲ ਹੈ ਸਾਡੇ ਬੋਲ ਨਹੀਂ ਹੈ। ਇਹੋ ਹੀ ਗੁਰੂ ਪਿਆਰਿਓ ਬਾਣੀ ਦੀ ਖਾਸੀਅਤ ਹੈ, ਸਤਿਗੁਰਾਂ ਨੇ ਬਾਣੀ ਉਚਾਰੀ ਹੈ ਪਰ ਬਾਣੀ ਤੇ ਆਪਣਾ ਦਾਵਾ ਨਹੀਂ ਰੱਖਿਆ। ਇਹੋ ਹੀ ਕਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਦੇ ਲਾਲੋ। ਜਾਂ ਇਹ ਆਖਿਆ, ਹਉ ਆਪ ਹੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਅਸੀਂ ਤਾਂ ਉਹ ਕਿਹਾ ਜਿਹੜਾ ਵਾਹਿਗੁਰੂ ਨੇ ਹੁਕਮ ਕੀਤਾ, ਉਹ ਬੋਲ ਬੋਲ ਰਹੇ ਹੋ ਜਿਹੜਾ ਵਾਹਿਗੁਰੂ ਬੁਲਾ ਰਿਹਾ।
ਤੂੰ ਸਾਹਿਬ ਗੁਣੀ ਬਹੇਰਾ, ਤੂੰ ਸਾਹਿਬ ਗੁਣੀ ਬਹੇਰਾ, ਤੂੰ ਮਾਲਕ ਹੈ ਗੁਰਾਂ ਦਾ ਗਹਿਰਾ ਸਾਗਰ ਹੈ। ਜਪ ਨਾਨਕ ਨਾਮ ਸੱਚ ਸਾਖੀ,
ਜਪ ਨਾਨਕ ਨਾਮ ਸੱਚ ਸਾਖੀ। ਧੰਨ ਗੁਰੂ ਨਾਨਕ ਸਾਹਿਬ ਜੀ, ਜਿਹੜੇ ਸੰਗਤ ਚ ਬੈਠੇ ਹੈ ਨਾ, ਮੈਨੂੰ ਸਮਝਾਓ ਕਿ ਭਾਈ ਜਪਿਆ ਕਰੋ, ਜਪਣਾ ਚਾਹੀਦਾ ਹੈ। ਕਿਹਨੂੰ ਜਪਣਾ ਚਾਹੀਦਾ? ਉਸ ਸੱਚੇ ਨਾਮ ਨੂੰ ਜਿਹੜਾ ਸਾਰੇ ਸੰਸਾਰ ਦੇ ਅੰਦਰ ਸਾਖਿਆਤ ਹੈ, ਉਹਦੇ ਨਾਮ ਨੂੰ ਜਪਣਾ ਚਾਹੀਦਾ ਹੈ।
ਆਪਣੇ ਦਾਸ ਕੀ ਪੈਰ ਰਾਖੀ,
ਉਸ ਅਕਾਲ ਪੁਰਖ ਨੂੰ ਜਪਿਆ ਕਰੋ, ਉਸ ਅਕਾਲ ਪੁਰਖ ਨੂੰ ਜਪਣਾ ਚਾਹੀਦਾ ਭਾਈ। ਆਪਣੇ ਦਾਸ ਕੀ ਪੈਜ ਰਾਖੀ, ਜਿਹਨੇ ਆਪਣੇ ਸੇਵਕ ਦੀ ਪੈਜ ਰੱਖੀ ਹੈ, ਦਾਸਾਂ ਦੀ ਜਿਹੜਾ ਪੈਜ ਰੱਖਦਾ ਹੈ, ਸੇਵਕਾਂ ਦੀ ਇੱਜ਼ਤ ਰੱਖਦਾ, ਉਹਨੂੰ ਜਪਣਾ ਚਾਹੀਦਾ ਗੁਰੂ ਪਿਆਰਿਓ। ਤੇ ਸੇਵਕਾਂ ਦੀ ਇੱਜ਼ਤ ਰੱਖਣ ਵਾਲਾ ਇਸ ਜਗਤ ਦੇ ਵਿੱਚ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਇੱਕ ਨਿਰੰਕਾਰ ਹੈ, ਇੱਕ ਅਕਾਲ ਪੁਰਖ ਹੈ, ਇੱਕ ਵਾਹਿਗੁਰੂ ਹੈ ਗੁਰੂ ਪਿਆਰਿਓ। ਕੋਈ ਹੋਰ ਇੱਜ਼ਤ ਨਹੀਂ ਰੱਖ ਸਕਦਾ। ਇੱਜ਼ਤ ਜੇ ਚਾਹੁੰਦੇ ਨਾ ਸਾਡੀ ਢਗੀ ਰਹੇ, ਤੇ ਅਰਦਾਸ ਅਕਾਲ ਪੁਰਖ ਦੇ ਅੱਗੇ ਹੋਣੀ ਚਾਹੀਦੀ ਹੈ ਗੁਰੂ ਪਿਆਰਿਓ। ਬੰਦਿਆਂ ਦੇ ਅੱਗੇ ਕਰਾਂਗੇ ਦੋ ਦਿਨੀਆਂ ਬੰਦੇ ਤਾਂ ਇੱਜ਼ਤਾਂ ਨੰਗੀਆਂ ਕਰਨ ਵਾਲੀ ਹੈ, ਢੱਕਣ ਵਾਲੇ ਥੋੜੀ ਹੈ ਗੁਰ ਪਿਆਰੀ, ਇਹ ਤਾਂ ਗੁਰੂ ਢੱਕਦਾ ਜਾਂ ਅਕਾਲ ਪੁਰਖ ਢੱਕਦਾ, ਇਸ ਕਰਕੇ ਅਰਦਾਸ ਕਰਨੀ ਹੈ ਤਾਂ ਗੁਰੂ ਅੱਗੇ ਕਰਨੀ ਹੈ, ਅਕਾਲ ਪੁਰਖ ਨੂੰ ਸਮਰਪਿਤ ਹੋ ਕੇ ਕਰਨੀ ਹੈ, ਫਿਰ ਸੱਚੇ ਪਾਤਸ਼ਾਹ ਕਿਰਪਾ ਕਰਦਾ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਇਸ ਸ਼ਬਦ ਦੇ ਵਿੱਚ ਗੁਰ ਪਿਆਰੀ ਸਾਨੂੰ ਸਿੱਖਿਆ ਦਿੱਤੀ ਹੈ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦੇ ਹਾਂ ਢੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਬੋਲ